हार्मन रेडियो
हार्मन रेडियो
ਦੋਸਤੋ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ। ਮੈਂ ਹਾਂ ਤੁਹਾਡੀ ਦੋਸਤ ਤੁਹਾਡੀ ਹੋਸਟ ਅੰਜੂਜੀਤ ਸ਼ਰਮਾ। ਕਬੂਲ ਕਰੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ। ਅੱਜ ਹਾਜ਼ਰ ਹੋਈ ਆ ਇੱਕ ਹੋਰ ਨਵਾਂ ਪ੍ਰੋਗਰਾਮ ਲੈ ਕੇ, ਖੁਸ਼ੀਆਂ ਲੈ ਕੇ, ਖੇੜੇ ਲੈ ਕੇ। ਵਿਸਾਖੀ ਦੀਆਂ ਖੁਸ਼ੀਆਂ ਲੈ ਕੇ, ਨਰਾਤਿਆਂ ਦੀਆਂ ਖੁਸ਼ੀਆਂ ਲੈ ਕੇ ਤੇ ਰਮਜ਼ਾਨ ਮਹੀਨੇ ਦੀਆਂ ਖੁਸ਼ੀਆਂ ਲੈ ਕੇ। ਕਿੰਨੀ ਖੁਸ਼ੀ ਦੀ ਗੱਲ ਆ ਦੋਸਤੋ, ਇਹ ਤਿੰਨੇ ਤਿਉਹਾਰ ਇੱਕੋ ਦਿਨ ਸ਼ੁਰੂ ਹੋਏ ਨੇ। ਰੱਬ ਸਾਨੂੰ ਦੱਸ ਰਿਹਾ ਕਿ ਮੈਂ ਇੱਕ ਹਾਂ, ਤੁਸੀਂ ਮੈਨੂੰ ਕਿੰਨੀ ਕਿੰਨੀ ਥਾਂ ਤੇ ਵੰਡ ਰੱਖਿਆ, ਮੰਨਣਾ ਪਵੇਗਾ ਕਿ ਅਸੀਂ ਇੱਕ ਹੀ ਹਾਂ ਤੇ ਰੱਬ ਸਦਾ ਤੋਂ ਇੱਕ ਸੀ ਤੇ ਸਦਾ ਹੀ ਇੱਕ ਰਹੇਗਾ। ਸਾਡਾ ਮੰਨਣ ਮਨਾਉਣ ਦਾ ਉਸਨੂੰ ਅਲੱਗ ਅਲੱਗ ਤਰੀਕਾ ਹੋ ਸਕਦਾ ਤੇ ਉਹ ਸਾਡੇ ਕਿਸੇ ਵੀ ਤਰੀਕੇ ਤੋਂ ਖਫਾ ਨਹੀਂ, ਉਹ ਸਾਡੇ ਕਿਸੇ ਵੀ ਤਰੀਕੇ ਤੋਂ ਨਾਰਾਜ਼ ਨਹੀਂ। ਅਸੀਂ ਉਸਨੂੰ ਜਿਸ ਵੀ ਨਾਂ ਨਾਲ ਬੁਲਾਉਂਦੇ ਹਾਂ, ਅੱਲਾ, ਵਾਹਿਗੁਰੂ, ਪਰਮਾਤਮਾ, ਈਸ਼ਵਰ, ਭਗਵਾਨ, ਉਹ ਸਾਰੇ ਨਾਵਾਂ ਨੂੰ ਸੁਣਦਾ ਆ, ਸਾਡੀ ਆਵਾਜ਼ ਸੁਣਦਾ, ਸਾਡੇ ਵੱਲ ਧਿਆਨ ਦਿੰਦਾ। ਹੈ ਨਾ ਕਮਾਲ ਦਾ ਕਾਰੀਗਰ। ਸੋ ਦੋਸਤੋ, ਪ੍ਰੋਗਰਾਮ ਦੀ ਸ਼ੁਰੂਆਤ ਹੋ ਗਈ ਆ। ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੇ ਵਿਚ ਵਿਸਾਖੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਕਰਾਂਗੇ, ਇਧਰਲੀਆਂ ਉਧਰਲੀਆਂ ਗੱਲਾਂ ਬਾਤਾਂ ਕਰਾਂਗੇ ਤੇ ਗੀਤ ਸੰਗੀਤ ਹੋਵੇਗਾ। ਮੇਰਾ ਦਿਲ ਕੀਤਾ ਸ਼ੁਰੂ ਦੇ ਵਿਚ ਇਕ ਦੋ ਗੀਤ ਜਿਹੜੇ ਕਿ ਵਿਸਾਖੀ ਦੇ ਨਾਲ ਤੇ ਰਮਜ਼ਾਨ ਮਹੀਨੇ ਦੇ ਨਾਲ ਸੰਬੰਧਿਤ ਹਨ, ਉਹ ਮੈਂ ਤੁਹਾਨੂੰ ਸੁਣਾਵਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਪ੍ਰੋਗਰਾਮ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਖੂਬਸੂਰਤ ਗੀਤ ਤੁਹਾਡੇ ਸਾਹਮਣੇ।
ਪਾਸੇ ਸੁਖ ਹੋਣ, ਕਿਸੇ ਨੂੰ ਨਾ ਦੁੱਖ ਹੋਣ, ਚਾਰੇ ਪਾਸੇ ਸੁਖ ਹੋਣ, ਕਿਸੇ ਨੂੰ ਨਾ ਦੁੱਖ ਹੋਣ, ਚਾਰੇ ਪਾਸੇ ਸੁਖ ਹੋਣ, ਕਿਸੇ ਨੂੰ ਨਾ ਦੁੱਖ ਹੋਣ, ਆਵੀ ਬਾਬਾ ਨਾਨਕਾ ਤੂੰ ਆਵੀ ਬਾਬਾ ਨਾਨਕਾ, ਇਹੋ ਜਈਆਂ ਇਹੋ ਜਈਆਂ ਖੁਸ਼ੀਆਂ ਲਿਆਵੀਂ ਬਾਬਾ ਨਾਨਕਾ, ਇਹੋ ਜਈਆਂ ਇਹੋ ਜਈਆਂ ਖੁਸ਼ੀਆਂ ਲਿਆਵੀਂ ਬਾਬਾ ਨਾਨਕਾ, ਇਹੋ ਜਈਆਂ। ਜਿਹੜੇ ਘਰ ਛਾਂ ਹੈ ਨੀ ਉਸ ਕਰੇ ਰੁੱਖ ਹੋ ਜੇ, ਜਿਹੜੇ ਘਰ ਪੁੱਤ ਹੈ ਨੀ ਉਸ ਕਰੇ ਪੁੱਤ ਹੋ ਜੇ, ਚਾਰੇ ਪਾਸੇ ਠੰਡ ਵਰਤਾਈ ਬਾਬਾ ਨਾਨਕਾ, ਇਹੋ ਜਈਆਂ ਇਹੋ ਜਈਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ, ਇਹੋ ਜਈਆਂ ਇਹੋ ਜਈਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ, ਇਹੋ ਜਈਆਂ। ਕੋਈ ਨਾ ਗਰੀਬ ਹੋਵੇ, ਐਸਾ ਨਾ ਕੋਈ ਹੋਵੇ ਜਿਹਨੂੰ ਰੋਟੀ ਨਾ ਨਸੀਬ ਹੋਵੇ, ਰੁੱਖੀ ਮਿੱਸੀ ਸਭ ਨੂੰ ਖੁਆਈ ਬਾਬਾ ਨਾਨਕਾ ਇਹੋ ਜਈਆਂ ਇਹੋ ਜਈਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ ਇਹੋ ਜਈਆਂ ਇਹੋ ਜਈਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ ਇਹੋ ਜਈਆਂ ਰਾਜੂ ਦੱਤਾ ਹੂਰ ਆਖੇ ਇਹੋ ਜਿਹਾ ਜ਼ਮਾਨਾ ਆ ਜੇ ਸੱਚ ਦਾ ਕੋਈ ਭਜਨ ਸੁਣਾਈ ਬਾਬਾ ਨਾਨਕਾ ਇਹੋ ਜਈਆਂ ਇਹੋ ਜਈਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ ਇਹੋ ਜਈਆਂ ਇਹੋ ਜਈਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ ਇਹੋ ਜਈਆਂ
ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ
ਕੱਲ ਦਿਨ 13 ਅਪ੍ਰੈਲ ਸੀ, ਵਿਸਾਖੀ ਦਾ ਦਿਨ। ਇਸੇ ਦਿਨ ਕੱਲ ਨਵਰਾਤਰਿਆਂ ਦੀ ਸ਼ੁਰੂਆਤ ਹੋਈ ਹੈਗੀ ਆ ਤੇ ਕੱਲ ਹੀ ਰਮਜ਼ਾਨ ਦੇ ਮਹੀਨੇ ਦੀ ਸ਼ੁਰੂਆਤ ਹੋਈ ਹੈਗੀ ਆ। ਸੋ ਸਾਡੇ ਵੱਲੋਂ, ਹਰਮਨ ਰੇਡੀਓ ਵੱਲੋਂ, ਹਰਮਨ ਰੇਡੀਓ ਦੀ ਪੂਰੀ ਟੀਮ ਵੱਲੋਂ ਵਿਸਾਖੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਮੁਬਾਰਕਾਂ, ਤੇ ਸਾਡੇ ਹਿੰਦੂ ਭੈਣ ਭਰਾਵਾਂ ਨੂੰ ਜਿਹੜੇ ਕਿ ਨਵਰਾਤਰਿਆਂ ਦੇ ਵਰਤ ਰੱਖਦੇ ਨੇ, ਉਹਨਾਂ ਦੀ ਜਿਸ ਚੀਜ਼ ਦੇ ਵਿੱਚ ਵੀ ਸ਼ਰਧਾ ਜੁੜੀ ਹੋਈ ਹੈ, ਉਹਨਾਂ ਦੇ ਲਈ ਅਸੀਂ ਸ਼ੁਭਕਾਮਨਾਵਾਂ ਭੇਜਦੇ ਹਾਂ, ਉਹਨਾਂ ਨੂੰ ਮੁਬਾਰਕਾਂ ਭੇਜਦੇ ਹਾਂ। ਤੇ ਇਸੇ ਤਰ੍ਹਾਂ ਸਾਡੇ ਮੁਸਲਿਮ ਭੈਣ ਭਰਾ, ਰਮਜ਼ਾਨ ਦਾ ਮਹੀਨਾ ਸ਼ੁਰੂ ਹੋਇਆ, ਇਹ ਮਹੀਨਾ ਸਾਰਿਆਂ ਲਈ ਮੁਬਾਰਕਾਂ ਭਰਿਆ ਹੋਵੇ ਤੇ ਖੁਸ਼ੀਆਂ ਭਰਿਆ ਹੋਵੇ। ਅਸੀਂ ਉਸ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਮਹੀਨੇ ਦੇ ਵਿੱਚ ਅਸੀਂ ਸਾਰੇ ਰਲ ਕੇ ਜੋਦੜੀਆਂ ਕਰੀਏ ਕਿ ਜੋ ਸੰਸਾਰ ਦੇ ਵਿੱਚ ਇਸ ਵਾਰੀ ਇਹ ਹੁਣ ਤੱਕ ਕੋਰੋਨਾ ਮਹਾਂਵਾਰੀ ਦੀ ਜਿਹੜੀ ਇੱਕ ਮਾਰ ਚੱਲ ਰਹੀ ਆ ਉਹ ਖਤਮ ਹੋਵੇ, ਤੇ ਨਾਲ ਹੀ ਨਾਲ ਸਾਡੀਆਂ ਅਰਦਾਸਾਂ ਪ੍ਰਾਰਥਨਾਵਾਂ ਸਾਡੇ ਕਿਸਾਨ ਅੰਦੋਲਨ ਦੇ ਨਾਲ ਜੁੜੀਆਂ ਹੋਈਆਂ ਨੇ ਕਿ ਉਹ ਕਿਸਾਨ ਅੰਦੋਲਨ ਜਿਸ ਨੂੰ ਹੁਣ ਕਈ ਮਹੀਨੇ ਹੋ ਗਏ ਨੇ, ਤੇ ਉਸ ਕਿਸਾਨ ਅੰਦੋਲਨ ਦੇ ਲਈ ਅਸੀਂ ਅਰਦਾਸਾਂ ਕਰਦੇ ਹਾਂ ਕਿ ਕਿਸਾਨ ਆਪਣੇ ਹੱਕ ਪ੍ਰਾਪਤ ਕਰਕੇ ਘਰਾਂ ਨੂੰ ਵਾਪਸ ਪਰਤੇ, ਆਪਣੇ ਖੇਤਾਂ ਚ ਵਾਪਸ ਪਰਤੇ, ਆਪਣੇ ਪਰਿਵਾਰਾਂ ਚ ਵਾਪਸ ਪਰਤੇ। ਵਾਢੀਆਂ ਦਾ ਮਹੀਨਾ ਆ, ਜਿਹੜੇ ਉਹ ਹੱਥਾਂ ਨਾਲ ਕਣਕ ਬੀਜ ਕੇ ਗਏ ਸੀ ਉਹਨਾਂ ਤੋਂ ਮਗਰੋਂ ਉਹ ਕਣਕ ਜਵਾਨ ਹੋ ਗਈ, ਉਸ ਨੂੰ ਵਾਢੀ ਪੈਣ ਵਾਲੀ ਹੋ ਗਈ, ਤੇ ਉਹਦਾ ਰਖਵਾਲਾ ਕਣਕ ਬੀਜ ਕੇ ਖੇਤਾਂ ਦੀ ਰਖਵਾਲੀ ਦੇ ਲਈ, ਖੇਤਾਂ ਦੇ ਹੱਕਾਂ ਦੇ ਲਈ ਉਹ ਆਪ ਦਿੱਲੀ ਦੇ ਅੱਗੇ ਜਾ ਕੇ ਧਰਨੇ ਤੇ ਬੈਠਾ। ਸੋ ਇਹ ਅਸੀਂ ਅਰਦਾਸ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਕਰਦੇ ਆ ਕਿ ਪੰਜਾਬ ਦੇ ਵਿੱਚ ਪਹਿਲਾਂ ਵਰਗੇ ਮਾਹੌਲ, ਪਹਿਲਾਂ ਤੋਂ ਵੀ ਬਿਹਤਰ ਮਾਹੌਲ ਹੋਣ, ਤੇ ਹਰ ਕਿਸੇ ਦੀ ਜ਼ਿੰਦਗੀ ਸਿਖਾਊ ਹੋਵੇ, ਸਿਖਾਲੀ ਹੋਵੇ, ਤੇ ਕੋਈ ਕਿਸੇ ਦੇ ਹੱਕਾਂ ਤੋਂ ਵਾਂਝਾ ਨਾ ਰਹੇ ਤੇ ਕੋਈ ਕਿਸੇ ਦੇ ਹੱਕ ਨਾ ਮਾਰੇ। ਉੱਥੇ ਦੀਆਂ ਸਾਨੂੰ ਸਰਕਾਰਾਂ ਇਮਾਨਦਾਰ ਮਿਲਣ, ਸਾਨੂੰ ਸਾਡੇ ਨੇਤਾ ਮੰਤਰੀ ਲੋਕ ਇਮਾਨਦਾਰ ਮਿਲਣ, ਤੇ ਅਸੀਂ ਲੋਕ ਜਿਹੜੇ ਉਸ ਦੇਸ਼ ਦੇ ਨਾਗਰਿਕ ਹਾਂ, ਸਾਡੇ ਅੰਦਰ ਇੰਨੀ ਕੁ ਜਾਗ੍ਰਿਤੀ ਆ ਜਾਵੇ ਕਿ ਅਸੀਂ ਹਰ ਕੰਮ ਕਾਰਜ ਸੋਚ ਵਿਚਾਰ ਕੇ ਕਰੀਏ, ਆਪਣੇ ਵੋਟਾਂ ਦਾ ਸਹੀ ਇਸਤੇਮਾਲ ਕਰੀਏ, ਸਰਕਾਰਾਂ ਅਸੀਂ ਸਹੀ ਤਰੀਕੇ ਨਾਲ ਚੁਣੀਏ। ਕਿਤੇ ਨਾ ਕਿਤੇ ਅਣਗਹਿਲੀਆਂ ਸਾਡੇ ਤੋਂ ਵੀ ਹੋਈਆਂ ਨੇ ਸਰਕਾਰਾਂ ਚੁਣਨ ਦੇ ਲਈ। ਸੋ ਇਹ ਇੱਕ ਜਿਹੜਾ ਕਿਸੇ ਦੇ ਭੋਲੇਪਨ ਦੇ ਨਾਲ ਖੇਡਣ ਦੀਆਂ ਗੱਲਾਂ ਨੇ, ਕਿਸੇ ਨੂੰ ਗੁਮਰਾਹ ਕਰਨਾ। ਸੋ ਗੁਮਰਾਹ ਜਿਹੜੇ ਸ਼ਾਤਰ ਲੋਕ ਨੇ ਉਹ ਗੁਮਰਾਹ ਕਰਦੇ ਨੇ ਭੋਲੇ ਭਾਲੇ ਲੋਕਾਂ ਨੂੰ। ਭੋਲੇ ਭਾਲੇ ਲੋਕਾਂ ਦੇ ਅੰਦਰ ਉਹਨਾਂ ਦਾ ਭੋਲਾਪਨ ਜ਼ਰੂਰ ਮੌਜੂਦ ਰਹਿਣਾ ਚਾਹੀਦਾ ਆ, ਪਰ ਉਹਨਾਂ ਦੇ ਨਾਲ ਉਸ ਦੇ ਨਾਲ ਨਾਲ ਉਹਨੂੰ ਇੱਕ ਜਾਗ੍ਰਿਤੀ ਆਵੇ, ਉਸ ਨੂੰ ਚਿਹਰੇ ਪਹਿਚਾਨਣ ਦੀ ਜਾਗ੍ਰਿਤੀ ਆਵੇ, ਉਸ ਨੂੰ ਬੋਲ ਪਹਿਚਾਨਣ ਦੀ ਔਰ ਜ਼ੁਬਾਨ ਪਹਿਚਾਨਣ ਦੀ ਕਿ ਕੋਈ ਕਿਸ ਤਰੀਕੇ ਨਾਲ ਕਿਸ ਲਹਿਜ਼ੇ ਦੇ ਨਾਲ ਗੱਲ ਕਰ ਰਿਹਾ, ਅਸੀਂ ਉਹਨਾਂ ਨੂੰ ਬੋਲਾਂ ਦੇ ਵਿੱਚ ਕਿਸ ਤਰ੍ਹਾਂ ਪਹਿਚਾਨਣਾ। ਸੋ ਇਹ ਲੋਕ ਵੋਟਾਂ ਦੇ ਵੇਲੇ ਪਿੰਡਾਂ ਦੇ ਵਿੱਚ ਆ ਕੇ ਬਹੁਤ ਮਿੱਠੀਆਂ ਜ਼ੁਬਾਨਾਂ ਬੋਲਦੇ ਨੇ ਤੇ ਬੰਦੇ ਤੋਂ ਬੰਦਾ ਖਰੀਦ ਲੈਂਦੇ ਨੇ। ਸੋ ਅੱਜ ਅਸੀਂ ਵੀ ਕਿਤੇ ਨਾ ਕਿਤੇ ਕਸੂਰਵਾਰ ਹੈਗੇ ਆ ਕਿ ਅਸੀਂ ਬਦਨੀਤੀਆਂ ਵਾਲੀ ਸਰਕਾਰ ਨੂੰ ਅਸੀਂ ਚੁਣਿਆ ਤੇ ਅੱਜ ਅਸੀਂ ਉਹਦਾ ਕਸ਼ਟ ਭੋਗ ਰਹੇ ਆ। ਤੇ ਇਸ ਗੱਲ ਦਾ ਸਭ ਤੋਂ ਜ਼ਿਆਦਾ ਦੁੱਖ ਇਹ ਹੈਗਾ ਕਿ ਸਰਕਾਰ ਨੂੰ ਕਿਤੇ ਵੀ ਦੁੱਖ ਨਹੀਂ, ਤਕਲੀਫ ਨਹੀਂ। ਧੁੱਪਾਂ, ਸਿਖਰ ਦੁਪਹਿਰ ਦੀਆਂ ਧੁੱਪਾਂ, ਜਿੱਥੇ ਸੜਕਾਂ ਸੜ ਰਹੀਆਂ ਨੇ ਧੁੱਪ ਦੇ ਨਾਲ, ਤੇ ਕਿਸਾਨ ਬੈਠੇ ਹੋਏ ਨੇ ਇੱਕ ਦ੍ਰਿੜ ਇਰਾਦੇ ਦੇ ਨਾਲ ਕਿ ਅਸੀਂ ਜਿਸ ਮਕਸਦ ਦੇ ਲਈ, ਜਿਸ ਮਿਸ਼ਨ ਦੇ ਲਈ ਨਿਕਲੇ ਸੀ ਤੇ ਉਸ ਮਿਸ਼ਨ ਨੂੰ ਲੈ ਕੇ ਵਾਪਸ ਪਰਤਾਂਗੇ। ਸੋ ਦੋਸਤੋ, ਕੱਲ ਦੇ ਦਿਨ ਵਿਸਾਖੀ ਧੂਮ ਧਾਮ ਨਾਲ ਤਾਂ ਜਰਮਨ ਜਾਂ ਯੂਰਪ ਦੇ ਵਿੱਚ ਜਾਂ ਕਿਸੇ ਪਾਸੇ ਨਹੀਂ ਮਨਾਈ ਗਈ, ਕਿਉਂਕਿ ਕਰੋਨਾ ਦੇ ਕਾਰਨ, ਕਰੋਨਾ ਦੀ ਜਿਹੜੀ ਭੇਂਟ ਆ, ਬਹੁਤ ਸਾਰੇ ਸਾਡੇ ਦਿਨ ਤਿਉਹਾਰ ਚੜ ਗਏ ਨੇ। ਪੰਜਾਬ ਦੇ ਵਿਚ ਜੇ ਅਸੀਂ ਟਿੱਕਰੀ ਬਾਰਡਰ ਦੇ ਲਾਗੇ ਦੀ ਗੱਲ ਕਰ ਲਈਏ ਤੇ ਉਥੇ ਬਹੁਤ ਧੂਮਧਾਮ ਦੇ ਨਾਲ ਵਿਸਾਖੀ ਮਨਾਈ ਗਈ, ਕਿਸਾਨ ਅੰਦੋਲਨ, ਜਿੱਥੇ ਕਿਸਾਨ ਆਪਣੇ ਜੋਸ਼ ਦੇ ਵਿਚ ਹੈਗੇ, ਉਥੇ ਨਾਲ ਹੀ ਨਾਲ ਮੇਲੇ ਦਾ ਰੰਗ ਬੰਨਿਆ ਗਿਆ, ਜਿੱਥੇ ਉਹ ਹੱਕ ਤੇ ਸੱਚ ਦੀ ਜੋਸ਼ ਤੇ ਰੋਹਬ ਦੇ ਨਾਲ ਗੱਲ ਕਰਦੇ ਕਿਸਾਨ, ਉਥੇ ਖੁਸ਼ੀਆਂ ਤੇ ਖੇੜਿਆਂ ਦੀ ਕੱਲ ਗੱਲ ਹੋ ਰਹੀ ਸੀ, ਕੱਲ ਬਾਤ ਪੈ ਰਹੀ ਸੀ, ਕੱਲ ਢੋਲ ਤੇ ਡਗੇ ਲੱਗ ਰਹੇ ਸੀ, ਕਬੱਡੀ ਖੇਲੀ ਜਾ ਰਹੀ ਸੀਗੀ ਤੇ ਲੋਕ ਇਸੇ ਤਰ੍ਹਾਂ ਵਿਸਾਖੀ ਦੇ ਮੇਲੇ ਵਰਗਾ ਜਿਹੜਾ ਉਥੇ ਮਾਹੌਲ ਬਣਿਆ ਹੋਇਆ ਸੀ। ਸੋ ਵਿਸਾਖੀ ਦਾ ਤਿਉਹਾਰ ਯੂਰਪ ਦੇ ਵਿਚ ਲੋਕਾਂ ਨੇ ਤਾਂ ਘਰੋ ਘਰੀ ਬੈਠ ਕੇ ਹੀ ਮਨਾਇਆ। ਹੁਣ ਉਮੀਦਾਂ ਇਸੇ ਗੱਲ ਦੀਆਂ ਕਿ ਆਉਣ ਵਾਲਾ ਸਮਾਂ ਜਿਹੜਾ ਆ ਉਹ ਸਾਡੇ ਹੱਕ ਦੇ ਵਿਚ ਹੋਵੇ ਤੇ ਅਸੀਂ ਆਪਣੇ ਦਿਨ ਤਿਉਹਾਰ ਉਸੇ ਤਰ੍ਹਾਂ ਫਿਰ ਮਨਾਈਏ। ਸੋ ਦੋਸਤੋ, ਵਿਸਾਖੀ ਦੇ ਬਾਰੇ ਚ ਮੈਂ ਇਹੀ ਕਹਾਂਗੀ ਕਿ ਵਿਸਾਖੀ ਦਾ ਤਿਉਹਾਰ ਠੀਕ ਹੈ, ਖੁਸ਼ੀਆਂ ਦਾ ਤਿਉਹਾਰ ਹੈ, ਸਾਡੇ ਮਨ ਪਰਚਾਵੇ ਦਾ ਤਿਉਹਾਰ ਹੈ, ਇਕੱਠੇ ਬਹਿਨੇ ਆ, ਹੱਸਦੇ ਖੇਡਦੇ ਆ, ਮੇਲਿਆਂ ਨੂੰ ਜਾਂਦੇ ਆ। ਇਸ ਤਿਉਹਾਰ ਨੂੰ ਜਿੱਥੇ ਅਸੀਂ ਚਾਵਾਂ ਦੇ ਨਾਲ ਮਨਾਉਂਦੇ ਆ, ਖੁਸ਼ੀਆਂ ਦੇ ਨਾਲ ਮਨਾਉਂਦੇ ਆ, ਸਵਾਦਿਸ਼ਟ ਖਾਣੇ ਖਾਂਦੇ ਆ, ਪਕੌੜੇ ਜਲੇਬੀਆਂ ਦੇ ਚਾਹ ਲਈ ਅਸੀਂ ਜਾਂਦੇ ਆ, ਉੱਥੇ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਸ ਦੇ ਇਤਿਹਾਸ ਦੇ ਵਿਚ ਕੀ ਬੀਤਿਆ ਸੀ। ਸਾਨੂੰ ਇਸ ਇਤਿਹਾਸ ਨੂੰ ਯਾਦ ਰੱਖਣਾ ਚਾਹੀਦਾ ਕਿ ਸ਼ਹੀਦੀਆਂ ਦੇ ਕੇ ਜੇ ਅਸੀਂ ਸਿਰ ਦਿੱਤੇ ਆ ਤੇ ਅੱਜ ਅਸੀਂ ਆਪਣੇ ਇਨ੍ਹਾਂ ਮੇਲਿਆਂ ਤਿਉਹਾਰਾਂ ਨੂੰ ਮਨਾ ਰਹੇ ਆ। ਸਾਨੂੰ ਯਾਦ ਰੱਖਣਾ ਚਾਹੀਦਾ 1699 ਦਾ ਦਿਨ ਜਦੋਂ ਸਹਿਬੇ ਕਮਾਲ ਨੇ ਜਾਤ ਪਾਤ ਨੂੰ ਖਤਮ ਕੀਤਾ ਸੀ, ਉਹਨਾਂ ਨੇ ਇਨਸਾਨ ਨੂੰ ਇੱਕ ਹੋਣ ਦੀ ਗੱਲ ਕੀਤੀ ਸੀ, ਉਹਨਾਂ ਨੇ ਇੱਕ ਬਾਟੇ ਦੇ ਵਿਚ ਅੰਮ੍ਰਿਤ ਛਕਾ ਕੇ ਬਰਾਬਰਤਾ ਦੀ ਗੱਲ ਕੀਤੀ ਸੀ, ਮਨੁੱਖ ਦੇ ਅੰਦਰੋਂ ਜਾਤ ਪਾਤ ਖਤਮ ਕੀਤੀ ਸੀ ਤੇ ਗੁਰੂ ਵਾਲੇ ਹੋਣ ਦਾ ਇੱਕ ਉਹਨਾਂ ਨੇ ਹੁਕਮ ਦਿੱਤਾ ਸੀ ਕਿ ਸਾਨੂੰ ਗੁਰੂ ਦੀ ਗੱਲ ਸਿੱਖਣੀ ਚਾਹੀਦੀ ਤੇ ਫੇਰ ਅਸੀਂ ਸਿੱਖ ਕਹਿਲਾ ਸਕਦੇ ਹਾਂ। ਉਸ ਦਿਨ ਉਹਨਾਂ ਨੇ ਖਾਲਸਾ ਪੰਥ ਦੀ ਨੀਂਹ ਰੱਖੀ ਸੀ, ਚਿੜੀਆਂ ਤੋਂ ਬਾਜ ਬਣਾਏ ਸੀ। ਉਸ ਵੇਲੇ ਸਮਾਜ ਦੇ ਵਿਚ ਜੋ ਜੋ ਬੁਰਾਈਆਂ ਸਨ, ਮੇਰੇ ਸਹਿਬੇ ਕਮਾਲ ਨੇ ਸਭ ਦੀਆਂ ਸਭ ਖਤਮ ਕਰਨ ਦਾ ਇੱਕ ਦ੍ਰਿੜ ਨਿਸ਼ਚੇ ਲਿਆ ਸੀ ਤੇ ਨਾਲ ਹੀ ਨਾਲ ਉਸਨੇ ਆਪਣੀ ਸਿਰਜੀ ਹੋਈ ਫੌਜ, ਖਾਲਸਾ ਫੌਜ ਨੂੰ ਇਸ ਗੱਲ ਦੇ ਲਈ ਪ੍ਰੇਰਿਤ ਕੀਤਾ ਸੀ ਕਿ ਸਮੇਂ ਦੇ ਮੁਤਾਬਕ ਸਮਾਜ ਦੇ ਵਿਚ ਜੋ ਬੁਰਾਈਆਂ ਹੋਣਗੀਆਂ, ਇੱਕ ਗੁਰੂ ਦੇ ਸਿੱਖ ਹੋਣ ਦੇ ਨਾਤੇ ਸਾਡਾ ਫਰਜ਼ ਬਣੇਗਾ ਕਿ ਅਸੀਂ ਉਹਨਾਂ ਬੁਰਾਈਆਂ ਨੂੰ ਖਤਮ ਕਰੀਏ, ਉਹਨਾਂ ਬੁਰਾਈਆਂ ਨੂੰ ਖਤਮ ਕਰਨ ਦੇ ਲਈ ਅੱਗੇ ਆਈਏ। ਸਾਡੇ ਅੰਦਰ ਪਿਆਰ ਤੇ ਮੁਹੱਬਤ ਇਨਸਾਨ ਦੇ ਲਈ ਹੋਣੀ ਚਾਹੀਦੀ ਹੈ। ਜਾਤ ਪਾਤ ਤੋਂ ਸਾਨੂੰ ਕੋਸਾਂ ਦੂਰ ਰਹਿਣਾ ਚਾਹੀਦਾ ਹੈ, ਕਿਉਂਕਿ ਪਰਮਾਤਮਾ ਨੇ, ਉਸ ਰੱਬ ਨੇ, ਇਹ ਜਿਹੜੇ ਬੁਤਕੜੇ ਆ, ਮਨੁੱਖ ਦੇ ਬੁਤਕੜੇ, ਉਹਨੇ ਇੱਕ ਹੀ ਰੂਪ ਦੇ ਵਿਚ ਬਣਾਏ ਨੇ। ਨੈਣ ਨਕਸ਼ ਸਾਡੇ ਅਲੱਗ ਹੋ ਸਕਦੇ ਨੇ, ਸਾਡੀ ਚਮੜੀ ਦਾ ਰੰਗ ਗੂੜਾ ਫਿੱਕਾ ਹੋ ਸਕਦਾ ਹੈ, ਸਾਡੇ ਲਹੂ ਦਾ ਰੰਗ ਇੱਕ ਹੈ, ਇਨਸਾਨ ਇੱਕ ਹੈ। ਸੋ ਮੇਰੇ ਸਹਿਬੇ ਕਮਾਲ ਨੇ ਜਾਤਾਂ ਪਾਤਾਂ ਖਤਮ ਕਰਕੇ ਇਨਸਾਨ ਦੀ ਗੱਲ ਕੀਤੀ ਸੀ। ਉਸਨੇ ਮਜ਼ਲੂਮਾਂ ਉੱਤੇ ਹੋ ਰਹੇ ਜ਼ੁਲਮ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ। ਉਸਨੇ ਕਿਹਾ ਸੀ ਕਿ ਤੁਸੀਂ ਆਪਣੀ ਤਲਵਾਰ ਜ਼ੁਲਮ ਦੇ ਅੱਗੇ ਜ਼ਰੂਰ ਕੱਢੋ, ਜ਼ਰੂਰ ਚਲਾਓ। ਉਸਨੇ ਸੁੱਤੀ ਹੋਈ ਕੌਮ ਨੂੰ ਜਗਾਇਆ ਸੀ ਤੇ ਉਹਨਾਂ ਦੇ ਅੰਦਰ ਹੌਸਲਾ ਭਰਿਆ ਸੀ, ਪੰਜ ਪਿਆਰੇ ਸਿਰਜ ਕੇ। ਸੋ ਇਸੇ ਤਰ੍ਹਾਂ ਕਹਿੰਦੇ ਹਨ ਕਿ ਹਿੰਦੂ ਧਰਮ ਦੇ ਵਿਚ ਵੀ ਇੱਕ ਇਸ ਤਰ੍ਹਾਂ ਦੀ ਕਥਾ ਨਾਲ ਜੁੜੀ ਹੋਈ ਹੈ ਕਿ ਉਸ ਵੇਲੇ ਪਾਂਡੂ ਪੁੱਤਰ ਜਿਹੜੇ ਸੀਗੇ, ਪੰਜ ਪਾਂਡਵ ਪੁੱਤਰ ਸਨ, ਜਦੋਂ ਉਹ ਬਨਵਾਸ ਕੱਟ ਰਹੇ ਸੀ ਤੇ ਉਹ ਬਨਵਾਸ ਕੱਟਦੇ ਕੱਟਦੇ ਜਾ ਰਹੇ ਸਨ ਜੰਗਲ ਦੇ ਵਿਚ ਤੇ ਉਹਨਾਂ ਨੂੰ ਪਿਆਸ ਲੱਗੀ। ਜਦੋਂ ਪਿਆਸ ਲੱਗੀ ਤੇ ਉਹਨਾਂ ਨੇ ਆਪਣੇ ਵੱਡੇ ਭਰਾ ਨੂੰ ਜਿਹੜਾ ਯੁਧਿਸ਼ਟਰ ਸੀ ਉਸਨੂੰ ਕਿਹਾ ਕਿ ਅਸੀਂ ਪਾਣੀ ਦੀ ਤਲਾਸ਼ ਕਰਨ ਜਾਂਦੇ ਹਾਂ ਤੇ ਜਦੋਂ ਪਾਣੀ ਸਾਨੂੰ ਮਿਲ ਜਾਵੇਗਾ ਤੇ ਫਿਰ ਅਸੀਂ ਉਸ ਪਾਣੀ ਨੂੰ ਫਿਰ ਅਸੀਂ ਤੁਹਾਨੂੰ ਦੱਸ ਦੇਵਾਂਗੇ ਤੇ ਤੁਸੀਂ ਵੀ ਉੱਥੇ ਆ ਜਾਣਾ ਪਾਣੀ ਪੀਣ ਲਈ ਜਾਂ ਅਸੀਂ ਤੁਹਾਡੇ ਲਈ ਪਾਣੀ ਲੈ ਆਵਾਂਗੇ। ਸੋ ਜਦੋਂ ਉਹ ਪਾਣੀ ਨੂੰ ਤਲਾਸ਼ਦੇ ਇੱਕ ਐਸੀ ਥਾਂ ਤੇ ਪਹੁੰਚੇ ਜਿੱਥੇ ਪਾਣੀ ਦਾ ਖੂਹ ਸੀ। ਜਿਸ ਤਰ੍ਹਾਂ ਹੀ ਉਹਨਾਂ ਨੇ ਪਾਣੀ ਦੇ ਖੂਹ ਦੇ ਵਿੱਚੋਂ ਪਾਣੀ ਪੀਣਾ ਚਾਹਿਆ ਤੇ ਇੱਕ ਜਿਹੜੀ ਆਵਾਜ਼ ਉੱਥੇ ਉਹਨਾਂ ਨੂੰ ਸੁਣਾਈ ਦਿੱਤੀ ਜਿਸ ਦਾ ਕੋਈ ਆਕਾਰ ਨਹੀਂ ਸੀ ਲੇਕਿਨ ਇੱਕ ਆਵਾਜ਼ ਅਸਮਾਨ ਦੇ ਵਿੱਚੋਂ ਆਈ ਤੇ ਉਸ ਆਵਾਜ਼ ਨੇ ਉਹਨਾਂ ਨੂੰ ਪਾਣੀ ਨਾ ਪੀਣ ਤੋਂ ਵਰਜਿਆ ਕਿ ਤੁਸੀਂ ਇਸ ਪਾਣੀ ਨੂੰ ਨਹੀਂ ਪੀਣਾ, ਨਹੀਂ ਤਾਂ ਤੁਸੀਂ ਸਾਰੇ ਦੇ ਸਾਰੇ ਇਸ ਥਾਂ ਤੇ ਤੁਸੀਂ ਖਤਮ ਹੋ ਜਾਵੋਗੇ। ਲੇਕਿਨ ਉਹਨਾਂ ਨੇ ਇੱਕ ਨਾ ਮੰਨੀ। ਚਾਰੇ ਭਰਾਵਾਂ ਨੇ ਪਾਣੀ ਉਸ ਖੂਹ ਦੇ ਵਿੱਚੋਂ ਕੱਢਿਆ ਤੇ ਕੱਢ ਕੇ ਪੀ ਲਿਆ ਕਿਉਂਕਿ ਪਿਆਸ ਲੱਗੀ ਸੀ। ਪਾਣੀ ਪੀਣ ਤੋਂ ਬਾਅਦ ਉਹ ਚਾਰੇ ਦੇ ਚਾਰੇ ਜਿਹੜੇ ਸੀਗੇ ਕਿ ਕਹਿੰਦੇ ਕਿ ਉਹ ਉਹਨਾਂ ਦੀ ਉੱਥੇ ਮੌਤ ਹੋ ਗਈ। ਉਸ ਨੂੰ ਉਹਨਾਂ ਦਾ ਜਿਹੜਾ ਵੱਡਾ ਭਰਾ ਯੁਧਿਸ਼ਟਰ ਉਹ ਆਪਣੇ ਭਰਾਵਾਂ ਦੀ ਇੰਤਜ਼ਾਰ ਕਰ ਰਿਹਾ ਤੇ ਬਹੁਤ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਉਸਨੇ ਸੋਚਿਆ ਕਿ ਮੈਂ ਜਾ ਕੇ ਦੇਖਦਾ ਕਿ ਇੰਨੀ ਦੇਰ ਕਿਉਂ ਲੱਗੀ ਤੇ ਉਹ ਵਾਪਸ ਕਿਉਂ ਨਹੀਂ ਪਰਤੇ। ਜਦੋਂ ਉਹਨਾਂ ਨੂੰ ਲੱਭਣ ਦੇ ਲਈ ਜੰਗਲ ਦੇ ਵਿੱਚ ਉਹ ਗਿਆ, ਉਸ ਥਾਂ ਤੇ ਪਹੁੰਚਿਆ ਜਿੱਥੇ ਉਹਨਾਂ ਚਾਰਾਂ ਦੀ ਮੌਤ ਹੋਈ ਪਈ ਸੀ। ਜਦੋਂ ਉਹਨਾਂ ਚਾਰਾਂ ਨੂੰ ਉਸਨੇ ਦੇਖਿਆ ਕਿ ਉਹ ਆਪਣਾ ਸਰੀਰ ਛੱਡ ਗਏ ਨੇ ਤੇ ਉਹ ਥੋੜਾ ਉਦਾਸ ਹੋਇਆ ਤੇ ਉਦਾਸ ਹੋ ਕੇ ਉਹਨਾਂ ਦੇ ਲਾਗੇ ਜਿਉਂ ਹੀ ਬੈਠਿਆ ਤੇ ਇੱਕ ਆਵਾਜ਼ ਆਸਮਾਨ ਦੇ ਵਿੱਚੋਂ ਪਹਿਲੇ ਵਾਲੀ ਫੇਰ ਗੂੰਜੀ ਜਿਸ ਨੇ ਪਹਿਲਾਂ ਪਾਣੀ ਪੀਣ ਤੋਂ ਉਹਨਾਂ ਨੂੰ ਵਰਜਿਆ ਸੀ। ਉਹ ਇੱਕ ਆਵਾਜ਼ ਫੇਰ ਅਸਮਾਨ ਦੇ ਵਿੱਚ ਗੂੰਜੀ ਤੇ ਉਸਨੂੰ ਕਿਹਾ ਕਿ ਯੁਧਿਸ਼ਟਰ ਤੇਰੇ ਭਰਾ ਅਸੀਂ ਜਿਉਂਦੇ ਕਰ ਸਕਦੇ ਹਾਂ, ਸਾਰੇ ਦੇ ਸਾਰੇ ਨਹੀਂ, ਪਰ ਤੂੰ ਜਿਸ ਨੂੰ ਕਵੇਗਾ ਇਹਨਾਂ ਚੋਂ ਇੱਕ ਨੂੰ ਅਸੀਂ ਜਿਉਂਦਾ ਕਰ ਸਕਦੇ ਹਾਂ। ਤਾਂ ਯੁਧਿਸ਼ਟਰ ਨੇ ਆਪਣੇ ਭਰਾ ਸਹਿਦੇਵ ਦਾ ਨਾਂ ਲਿਆ ਕਿ ਮੇਰੇ ਭਰਾ ਸਹਿਦੇਵ ਨੂੰ ਜਿਉਂਦਾ ਕੀਤਾ ਜਾਵੇ। ਜਦੋਂ ਸਹਿਦੇਵ ਦਾ ਨਾਮ ਸੁਣਿਆ ਤਾਂ ਉਹ ਜਿਹੜੀ ਇੱਕ ਰੱਬ ਦੀ ਆਵਾਜ਼ ਸੀ ਜਾਂ ਉਸ ਵੇਲੇ ਕਿਸੇ ਦੇਵੀ ਦੇਵਤੇ ਦੀ ਆਵਾਜ਼ ਸੀ, ਜੋ ਵੀ ਸੀ ਆਵਾਜ਼, ਉਸ ਆਵਾਜ਼ ਨੇ ਯੁਧਿਸ਼ਟਰ ਨੂੰ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈਗੀ ਆ ਕਿ ਤੂੰ ਆਪਣੇ ਸਕੇ ਭਰਾਵਾਂ ਦਾ ਨਾਂ ਲੈਣ ਦੀ ਬਜਾਏ ਆਪਣੇ ਮਤਰੇਏ ਭਰਾ ਸਹਿਦੇਵ ਨੂੰ ਜਿਉਂਦਾ ਕਹਿਣ ਰੱਖਣ ਲਈ ਕਹਿ ਰਿਹਾ। ਤਾਂ ਉਸ ਵੇਲੇ ਯੁਧਿਸ਼ਟਰ ਨੇ ਇਹੀ ਕਿਹਾ ਕਿ ਮਾਂ ਕੁੰਤੀ ਦਾ ਉਹ ਸੀ ਤੇ ਮਾਂ ਕੁੰਤੀ ਦਾ ਦੂਸਰਾ ਦੋ ਬੱਚੇ ਜਿਹੜੇ ਜਿਉਂਦੇ ਰਹਿਣ ਤੇ ਇਸ ਤੋਂ ਵਧੀਆ ਹੈਗਾ ਕਿ ਮਾਂ ਮਾਧਰੀ ਉਹਦਾ ਪੁੱਤ ਵੀ ਜਿਉਂਦਾ ਰਹਿਣਾ ਚਾਹੀਦਾ ਹੈਗਾ ਆ ਤੇ ਕੁੰਤੀ ਦਾ ਪੁੱਤ ਮੈਂ ਜਦ ਜਿਉਂਦਾ ਹੈਗਾ ਆ ਤੇ ਇੱਕ ਮਾਧਰੀ ਜਿਸ ਦਾ ਪੁੱਤਰ ਇਸ ਵੇਲੇ ਮੌਤ ਦੀ ਬੁੱਕਲ ਦੇ ਵਿੱਚ ਪਿਆ ਤੇ ਉਹਨੂੰ ਕਿਉਂ ਨਾ ਜਿਉਂਦਾ ਕੀਤਾ ਜਾਵੇ ਕਿ ਇੱਕ ਮਾਂ ਆਪਣੇ ਪੁੱਤ ਨੂੰ ਦੇਖ ਕੇ ਜਿਉਂਦੇ ਨੂੰ ਦੇਖ ਕੇ ਖੁਸ਼ ਹੋ ਜਾਵੇ। ਸੋ ਕਹਿੰਦੇ ਆ ਉਸ ਵੇਲੇ ਇਸ ਗੱਲ ਤੋਂ ਖੁਸ਼ ਹੋ ਕੇ ਉਹ ਜਿਹੜੀ ਇੱਕ ਰੱਬੀ ਆਵਾਜ਼ ਸੀ ਉਸਨੇ ਚਾਰੇ ਦੇ ਚਾਰੇ ਜਿਹੜੇ ਪਾਂਡੂ ਪੁੱਤਰ ਮੌਤ ਦੇ ਮੂੰਹ ਦੇ ਵਿੱਚ ਪਏ ਸੀਗੇ ਉਹਨਾਂ ਨੂੰ ਚਾਰਾਂ ਨੂੰ ਜੀਵਤ ਕਰ ਦਿੱਤਾ ਤੇ ਉਸ ਲਾਗੇ ਜਿਸ ਥਾਂ ਦੇ ਉੱਤੇ ਉਹ ਪਏ ਸੀ ਉੱਥੇ ਜਿਹੜੀ ਨਦੀ ਵਗ ਰਹੀ ਸੀ ਉਸ ਨਦੀ ਦੇ ਉੱਤੇ ਫਿਰ ਮੇਲੇ ਲੱਗਣੇ ਸ਼ੁਰੂ ਹੋ ਗਏ। ਇਹ ਘਟਨਾ ਉਸ ਵੇਲੇ ਇਸੇ ਮਹੀਨੇ ਇਸੇ ਦਿਨ 13 ਅਪ੍ਰੈਲ ਦੀ ਸੀ ਕਿ ਜਿਹੜਾ ਉਸ ਵੇਲੇ ਜਿਹੜਾ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਮਨਾਏ ਜਾਂਦੇ ਜਾਂ ਗ੍ਰਹਿਾਂ ਦੇ ਹਿਸਾਬ ਨਾਲ ਉਹ ਜਿਹੜੀ ਤਰੀਕ ਬਣਦੀ ਆ ਤੇ ਜਿਹੜਾ ਦਿਨ ਬਣਦਾ ਉਹ 13 ਅਪ੍ਰੈਲ ਦਾ ਹੀ ਬਣਦਾ ਸੀ। ਇਤਿਹਾਸ ਇਸ ਤਰ੍ਹਾਂ ਦੱਸ ਰਿਹਾ। ਕਹਿੰਦੇ ਆ ਕਿ ਫਿਰ ਉਸ ਦਿਨ ਤੋਂ ਮਗਰੋਂ ਉਸ ਨਦੀ ਦੇ ਕਿਨਾਰੇ ਮੇਲੇ ਲੱਗਣੇ ਸ਼ੁਰੂ ਹੋਏ ਔਰ ਫਿਰ ਲੋਕਾਂ ਨੇ ਖੁਸ਼ੀ ਦੇ ਵਿੱਚ ਇੱਕ ਦੂਸਰੇ ਨੂੰ ਮੁਬਾਰਕਾਂ ਦਿੱਤੀਆਂ। ਵਿਸਾਖੀ ਦੀ ਤਰ੍ਹਾਂ ਉਹ ਮੇਲੇ ਦੀ ਵਿੱਚ ਧੂਮ ਧਾਮ ਹੁੰਦੀ ਆ, ਖਾਣ ਪੀਣ ਦਾ ਪ੍ਰੋਗਰਾਮ, ਇੱਕ ਦੂਸਰੇ ਨੂੰ ਮਿਲਣਾ, ਮੁਬਾਰਕਾਂ ਦੇਣੀਆਂ। ਤੇ ਫਿਰ ਇਸ ਮੇਲੇ ਦੇ ਵਿੱਚ ਕਾਫੀ ਕਿਲੋਮੀਟਰਾਂ ਦੇ ਹਿਸਾਬ ਦੇ ਨਾਲ ਕਹਿੰਦੇ ਆ ਕਿ ਇੱਕ ਜਗ੍ਹਾ ਤੋਂ ਦੂਸਰੀ ਥਾਂ ਤੱਕ ਪੰਜ ਪਾਂਡੂ ਨਾ ਨੰਗੇ ਪੈਰ, ਜਿਹੜੇ ਪੰਜ ਪਾਂਡੂ ਆ, ਜਿਸ ਤਰ੍ਹਾਂ ਪੰਜ ਪਿਆਰੇ ਦੀ ਗੱਲ ਉਧਰ ਕੀਤੀ ਹੈਗੀ ਆ ਤੇ ਇਹਦੇ ਵਿੱਚ ਪੰਜ ਪਾਂਡਾਂ ਦੀ ਕੀਤੀ ਹੈ ਤੇ ਉਹ ਫਿਰ ਨੰਗੇ ਪੈਰ ਰੱਬ ਨੂੰ ਧਿਆਉਂਦੇ ਤੇ ਉਸ ਇੱਕ ਸੈਂਟਰ ਪੁਆਇੰਟ, ਇੱਕ ਜਗ੍ਹਾ ਜਿੱਥੇ ਉਹਨਾਂ ਨੇ ਜਾ ਕੇ ਆਪਣਾ ਮੱਥਾ ਟੇਕਣਾ ਹੁੰਦਾ ਉਸ ਥਾਂ ਤੱਕ ਪਹੁੰਚਦੇ ਹੈਗੇ ਆ। ਸੋ ਇਹ ਇੱਕ ਪੁਰਾਣੀ ਇਤਿਹਾਸਕ ਮਿਥਿਹਾਸਕ ਕਹਾਣੀ ਪਾਂਡੂਆਂ ਬਾਰੇ ਜਿਹਦਾ ਵਿਸਾਖੀ ਦੇ ਨਾਲ ਇੱਕ ਸੰਬੰਧ ਦੱਸਿਆ ਗਿਆ ਹੈਗਾ। ਕੁੱਲ ਮਿਲਾ ਕੇ ਇਹ ਜਿਹੜੇ ਦਿਨ ਤਿਉਹਾਰ ਸਾਡੇ ਲਈ ਇਸ ਕਰਕੇ ਬਣੇ ਹੋਏ ਨੇ ਕਿ ਅਸੀਂ ਆਪਣੇ ਇਤਿਹਾਸ ਨੂੰ ਯਾਦ ਕਰ ਸਕੀਏ ਤੇ ਦੂਸਰੀ ਗੱਲ ਇਹ ਆ ਕਿ ਮਨੁੱਖ ਜਦੋਂ ਮੇਲੇ ਤਿਉਹਾਰਾਂ ਦੀ ਜ਼ਿੰਦਗੀ ਜੀਂਦਾ ਤੇ ਉਹਦੀ ਜ਼ਿੰਦਗੀ ਚ ਵਾਧੇ ਹੁੰਦੇ ਆ, ਮਨੁੱਖ ਦੂਸਰੇ ਦੇ ਨਾਲ ਆਪਣੀ ਨੇੜਤਾ ਪੈਦਾ ਕਰਦਾ ਤੇ ਮਨੁੱਖ ਜਿਹੜਾ ਇਕੱਲਾਪਨ ਮਹਿਸੂਸ ਨਹੀਂ ਕਰਦਾ। ਉਸ ਨੂੰ ਇਸ ਤਰ੍ਹਾਂ ਲੱਗਦਾ ਕਿ ਮੇਲਿਆਂ ਦੇ ਵਿੱਚ ਬਹੁਤ ਸਾਰੀਆਂ ਰੌਣਕਾਂ ਦੇ ਵਿੱਚ ਉਹਦਾ ਇਕੱਲਾਪਨ ਜਿਹੜਾ ਉਹ ਖਤਮ ਹੋ ਜਾਂਦਾ। ਸੋ ਇਹ ਮੇਲੇ ਤਿਉਹਾਰ ਸਾਡੀ ਜ਼ਿੰਦਗੀ ਦੇ ਵਿੱਚ ਇਸੇ ਕਰਕੇ ਸ਼ਾਮਲ ਹਨ ਤੇ ਸ਼ਾਮਲ ਹੋਣੇ ਚਾਹੀਦੇ ਆ, ਰਹਿਣੇ ਚਾਹੀਦੇ ਆ ਜੁਗਾਂ ਜੁਗਾਂ ਤੱਕ ਕਿ ਮਨੁੱਖ ਇਕੱਲਤਾ ਨਾ ਭੋਗੇ। ਇਹ ਜਿਹੜੇ ਮੇਲੇ ਆ ਇਹ ਸਾਨੂੰ ਆਰੇ ਲਾਈ ਰੱਖਦੇ ਆ, ਜਦੋਂ ਅਸੀਂ ਇਹਨਾਂ ਨੂੰ ਉਡੀਕਦੇ ਰਹਿੰਦੇ ਆ ਸਾਡੀਆਂ ਉਡੀਕਾਂ ਦੇ ਵਿੱਚ ਇਹਨਾਂ ਦੀਆਂ ਤਰੀਖਾਂ ਘੁੰਮਦੀਆਂ ਰਹਿੰਦੀਆਂ ਤੇ ਸਾਡਾ ਜਿਹੜਾ ਇਕੱਲਾਪਨ ਆ ਇੱਕ ਜ਼ਿੰਦਗੀ ਦਾ ਕੇਮਾ ਥਕੇਮਾ ਜਿਹਾ ਉਹ ਸਾਨੂੰ ਹਲਕਾ ਜਿਹਾ ਲੱਗਣ ਲੱਗ ਜਾਂਦਾ। ਇਹ ਮੇਲੇ ਸਾਡੀ ਜ਼ਿੰਦਗੀ ਦਾ ਭਾਰ ਹੌਲਾ ਕਰਦੇ ਆ ਤੇ ਸਾਨੂੰ ਸੋਹਣੀ ਜ਼ਿੰਦਗੀ ਜੀਣਾ ਦੱਸਦੇ ਆ, ਖੁਸ਼ੀਆਂ ਦਾ ਸੁਨੇਹਾ ਦਿੰਦੇ ਆ ਤੇ ਇੱਕ ਦੂਸਰੇ ਨਾਲ ਮਿਲ ਵਰਤਣ ਦੀਆਂ ਸੋਹਣੀਆਂ ਰੀਤਾਂ ਤੇ ਪ੍ਰੀਤਾਂ ਦੀ ਇੱਕ ਪ੍ਰਚਲਿਤ ਪੈਦਾ ਕਰਦੇ ਹੈਗੇ ਆ। ਸੋ ਇਹਨਾਂ ਮੇਲਿਆਂ ਨੂੰ ਤੁਸੀਂ ਇਹ ਨਾ ਸੋਚਿਆ ਕਰੋ, ਮੇਲਿਆਂ ਨੂੰ ਅਟੈਂਡ ਕਰਨ ਲੱਗੇ, ਮੇਲਿਆਂ ਚ ਜਾਣ ਲੱਗਿਆ ਕਿ ਇਹ ਸਾਡਾ ਮੇਲਾ ਨਹੀਂ, ਇਹ ਤਿਉਹਾਰ ਸਾਡਾ ਨਹੀਂ, ਇਹ ਫਲਾਨੇ ਧਰਮ ਦਾ, ਇਹ ਧਮਕੀਣੇ ਧਰਮ ਦਾ। ਸੋ ਧਰਮਾਂ ਦੀ ਮੇਲਿਆਂ ਦੇ ਨਾਲ ਕੋਈ ਲੈਣ ਦੇਣ ਨੀ, ਕੋਈ ਮੇਲ ਜੋੜ ਨਹੀਂ। ਮੇਲੇ ਮਨੁੱਖ ਦੀ ਰੂਹ ਦੀ ਖੁਰਾਕ ਆ। ਮੇਲੇ ਉਹ ਆ ਜਿੱਥੇ ਮਨੁੱਖ ਇਕੱਠੇ ਹੋ ਕੇ ਹੱਸਦੇ ਆ, ਤਾੜੀਆਂ ਲਾਉਂਦੇ ਆ, ਗਿੱਧਾ ਪਾਉਂਦੇ ਆ, ਝੂਮਰ ਪਾਉਂਦੇ ਆ, ਇੱਕ ਵੰਡ ਕੇ ਖਾਂਦੇ ਆ ਤੇ ਖਲਾਉਂਦੇ ਆ, ਆਪਣੇ ਮਨ ਦੇ ਚਾਅ ਪੂਰੇ ਕਰਦੇ ਆ। ਇਹ ਵੀ ਗੱਲ ਸੱਚੀ ਆ ਕਿ ਮੇਲਿਆਂ ਦੇ ਪਿੱਛੇ ਜਿਹੜਾ ਪਿਛੋਕੜ ਹੁੰਦਾ ਆ, ਇੱਕ ਇਤਿਹਾਸ ਹੁੰਦਾ, ਸਾਨੂੰ ਉਹ ਸਦਾ ਯਾਦ ਰੱਖਣਾ ਚਾਹੀਦਾ ਆ ਕਿ ਇਹ ਮੇਲੇ ਜਿਹੜੇ ਅੱਜ ਸਾਨੂੰ ਖੁਸ਼ੀਆਂ ਦੇ ਰਹੇ ਆ, ਇਹ ਕਿਹੜੇ ਕਿਹੜੇ ਸੰਘਰਸ਼ਾਂ ਦੇ ਵਿੱਚੋਂ ਨਿਕਲੇ ਆ, ਇਹਨਾਂ ਨੂੰ ਆਪਣੇ ਸਮਿਆਂ ਦੇ ਵਿੱਚ ਕਿਹੜੇ ਕਿਹੜੇ ਸੰਘਰਸ਼ ਕਰਨੇ ਪਏ ਸਨ ਤੇ ਅੱਜ ਉਹ ਖੁਸ਼ੀਆਂ ਲੈ ਕੇ ਸਾਡੇ ਲਈ ਆਏ ਹਨ। ਸੋ ਇਹਨਾਂ ਮੇਲਿਆਂ ਦੇ ਵਿੱਚ ਕੋਈ ਭੇਦ ਭਾਤ ਨਹੀਂ, ਕੋਈ ਧਰਮ ਜਾਤ ਨਹੀਂ, ਕੋਈ ਮਨੁੱਖ ਛੋਟਾ ਵੱਡਾ ਨਹੀਂ, ਮੇਲਿਆਂ ਚ ਸਭ ਬਰਾਬਰ ਹੁੰਦੇ ਆ। ਦੋਸਤੋ ਹਮੇਸ਼ਾ ਖੁਸ਼ ਰਿਹਾ ਕਰੋ, ਮੇਲਿਆਂ ਵਾਲੀ ਜ਼ਿੰਦਗੀ ਬਤੀਤ ਕਰਿਆ ਕਰੋ, ਮੇਲਿਆਂ ਵਾਂਗੂ ਸੋਚਿਆ ਕਰੋ, ਜ਼ਿੰਦਗੀ ਦੀਆਂ ਰੌਣਕਾਂ ਜਿਹੜੀਆਂ ਹੈਗੀਆਂ ਆ ਉਹ ਲੱਗਣੀਆਂ ਚਾਹੀਦੀਆਂ ਜ਼ਿੰਦਗੀਆਂ ਦੇ ਵਿਹੜਿਆਂ ਦੇ ਵਿੱਚ। ਅੱਜ ਦੇ ਟਾਈਮ ਦੇ ਵਿੱਚ ਮਨੁੱਖ ਬਹੁਤ ਉਦਾਸ ਜਿਹਾ, ਇਕੱਲਾ ਜਿਹਾ ਰਹਿ ਰਿਹਾ। ਇੱਕ ਤਾਂ ਜਿਹੜੀ ਇੱਕ ਬਿਮਾਰੀ ਕਰੋਨਾ ਨੇ ਬਹੁਤ ਮਨੁੱਖ ਨੂੰ ਇਕੱਲਾ ਕਰ ਦਿੱਤਾ, ਦੂਸਰਾ ਕਿ ਅੱਜ ਦਾ ਜਿਹੜਾ ਜੀਵਨ ਆ ਉਹ ਬੜਾ ਖਿੱਚ ਤੂਜੇ ਵਾਲਾ ਹੋ ਗਿਆ। ਸਾਰਾ ਕੁਛ ਹੁੰਦਿਆਂ ਹੋਇਆ ਵੀ ਇਨਸਾਨ ਇਕੱਲਾ ਇਕੱਲਾ ਮਹਿਸੂਸ ਕਰਦਾ। ਘਰ ਦੇ ਵਿੱਚ ਹਰ ਕੋਈ ਹੁੰਦਾ ਆ, ਲੇਕਿਨ ਫਿਰ ਵੀ ਇੱਕ ਮਹਿਮਾਨ ਜਿਹਾ ਹੁੰਦਾ, ਪਰਦੇਸ ਭੋਗ ਰਿਹਾ ਹੁੰਦਾ ਆਪਣੇ ਹੀ ਘਰ ਦੇ ਵਿੱਚ। ਆਪਣੇ ਹੀ ਘਰ ਦੇ ਵਿੱਚ ਕਈ ਕਈ ਦਿਨ, ਕਈ ਕਈ ਮਹੀਨੇ ਉਹ ਆਪਣੇ ਆਪ ਨੂੰ ਨਹੀਂ ਮਿਲਦਾ, ਕੰਮਾਂ ਦੇ ਵਿੱਚ ਉਲਝਿਆ ਰਹਿੰਦਾ, ਪਰਿਵਾਰਾਂ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਾ ਰਹਿੰਦਾ, ਫਿਰ ਕਿਹਦੀ ਤਰ੍ਹਾਂ ਇਨਸਾਨ ਸਵੇਰ ਤੋਂ ਸ਼ਾਮ ਤੱਕ ਘੁੰਮਦਾ ਹੀ ਰਹਿੰਦਾ। ਬਸ ਓਹਨੂੰ ਉਦੋਂ ਹੀ ਪਤਾ ਲੱਗਦਾ ਜਦੋਂ ਆਪਣੇ ਬਿਸਤਰੇ ਤੇ ਆ ਕੇ ਲੇਟਦਾ ਤੇ ਫਿਰ ਉਸਨੂੰ ਪਤਾ ਲੱਗਦਾ ਕਿ ਰਾਤ ਹੋ ਗਈ ਹੈ ਤੇ ਹੁਣ ਮੈਂ ਸੌ ਜਾਵਾਂ ਤੇ ਦਿਨ ਨੂੰ ਫਿਰ ਉੱਠਣਾ। ਸੋ ਦੋਸਤੋ ਇਹ ਜ਼ਿੰਦਗੀ ਚੱਲ ਸੋ ਚੱਲ ਦਾ ਨਾਂ ਆ, ਲੇਕਿਨ ਇਹ ਜਿਹੜੀ ਸਾਹ ਚੜੀ ਜ਼ਿੰਦਗੀ ਹੈ ਜਿਹਦੇ ਵਿੱਚ ਕਿਸੇ ਨੂੰ ਸਾਹ ਲੈਣ ਦੀ ਫੁਰਸਤ ਨਹੀਂ, ਇਹ ਜ਼ਿੰਦਗੀ ਬੜੀ ਫਿਰ ਔਖੀ ਜਿਹੀ ਕੱਟਣੀ ਹੋ ਜਾਂਦੀ ਹੈ। ਸੌਖੇ ਜਿਹੇ ਕਰਕੇ ਜ਼ਿੰਦਗੀ ਨੂੰ ਜੀਵੋ। ਮੇਲੇ ਤਿਉਹਾਰ ਜਿਸ ਵੀ ਕਿਸੇ ਕੌਮ ਧਰਮ ਦੇ ਆ ਤੁਹਾਨੂੰ ਚੰਗੇ ਲੱਗਦੇ ਆ, ਤੁਹਾਡੀ ਰੂਹ ਮੰਨਦੀ ਹੈ ਤੇ ਜ਼ਰੂਰ ਜਾਇਆ ਕਰੋ। ਵਾਧਾ ਕਰਿਆ ਕਰੋ ਕਿਸੇ ਦੀਆਂ ਖੁਸ਼ੀਆਂ ਦੇ ਵਿੱਚ ਤੇ ਵਾਧਾ ਕਰਿਆ ਕਰੋ ਆਪਣੀਆਂ ਖੁਸ਼ੀਆਂ ਦੇ ਵਿੱਚ। ਜਦੋਂ ਅਸੀਂ ਇਕੱਲੇ ਬੈਠੇ ਹੁੰਦੇ ਹਾਂ, ਉਦਾਸ ਬੈਠੇ ਰਹਿੰਦੇ ਹਾਂ ਤੇ ਮੇਲੇ ਸਾਡਾ ਮਨ ਦੂਜੇ ਪਾਸੇ ਲਾ ਦਿੰਦੇ ਆ। ਸੋ ਦੋਸਤੋ ਖੂਬਸੂਰਤ ਗੀਤ ਤੁਹਾਡੇ ਨਾਲ,
ਸਾਰੇ ਛੱਡ ਜੰਜਾਲ ਕੁੜੇ ਮੇਲੇ ਨੂੰ, ਮੇਲੇ ਨੂੰ ਚੱਲ ਮੇਰੇ ਨਾਲ ਕੁੜੇ, ਹੋ ਹੋ ਹੋ। ਅੱਜ ਸਾਰੇ ਛੱਡ ਜੰਜਾਲ ਕੁੜੇ ਮੇਲੇ ਨੂੰ, ਮੇਲੇ ਨੂੰ ਚੱਲ ਮੇਰੇ ਨਾਲ ਕੁੜੇ, ਹੋ 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 ਹੋ। ਕਰ ਬੂਹਾ ਸਾਂਭ ਸ਼ਤਾਬੀ ਨੀ ਤੇ ਪਕੜ ਸੰਦੂਕ ਦੀ ਚਾਬੀ ਨੀ, ਕੋਈ ਸੂਟ ਤੋਂ ਕੱਢ ਗੁਲਾਬੀ ਨੀ, ਪਾ ਤਿੱਲੇ ਦੀ ਗੁਰਗਾਬੀ ਨੀ, ਲੈ ਬੂਟਿਆਂ ਵਾਲਾ ਰੁਮਾਲ ਕੁੜੇ ਮੇਲੇ ਨੂੰ, ਮੇਲੇ ਨੂੰ ਚੱਲ ਮੇਰੇ ਨਾਲ ਕੁੜੇ, ਹੋ 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 ਹੋ। ਵਿਸਾਖੀ ਅੱਜ ਮਨਾਵਾਂਗੇ, ਵਿਸਾਖੀ ਅੱਜ ਮਨਾਵਾਂਗੇ, ਮੇਲੇ ਤੇ ਭੰਗੜੇ ਪਾਵਾਂਗੇ, ਕੋਈ ਰਲ ਕੇ ਪੀਂਘ ਚੜਾਵਾਂਗੇ ਤੇ ਬਹਿ ਕੇ ਉੱਥੇ ਖਾਵਾਂਗੇ, ਲੱਡੂਆਂ ਦਾ ਲੱਡੂਆਂ ਦਾ ਲੈ ਕੇ ਥਾਲ ਕੁੜੇ ਮੇਲੇ ਨੂੰ, ਮੇਲੇ ਨੂੰ ਚੱਲ ਮੇਰੇ ਨਾਲ ਕੁੜੇ, ਹੋ 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 ਹੋ। ਕਣਕਾਂ ਦੀਆਂ ਫਸਲਾਂ ਪੱਕੀਆਂ ਨੇ, ਕਣਕਾਂ ਦੀਆਂ ਫਸਲਾਂ ਪੱਕੀਆਂ ਨੇ, ਪਰ ਸਾਡੇ ਬਰਕਤਾਂ ਵਸੀਆਂ ਨੇ, ਮੇਰਾ ਪਿਆਰ ਤੇਰੇ ਨਾਲ ਕੂੜਾ ਨੀ, ਸੋਨੇ ਦਾ ਕੜਾ ਦੇ ਚੂੜਾ ਨੀ, ਰੱਬ ਕੀਤਾ ਰੱਬ ਕੀਤਾ ਏ ਮਾਲਾ ਮਾਲ ਕੁੜੇ ਮੇਲੇ ਨੂੰ, ਮੇਲੇ ਨੂੰ ਚੱਲ ਮੇਰੇ ਨਾਲ ਕੁੜੇ, ਹੋ ਹੋ। ਪੰਗ ਕੁੜੇ ਤੇਰੇ ਨੈਣ ਜਿਉਂ ਪੀਤੀ ਪੰਗ ਕੁੜੇ, ਤੇ ਵਾਂਗ ਟਮਾਟਰ ਰੰਗ ਕੁੜੇ, ਕੋਈ ਨਜ਼ਰ ਨਾ ਤੈਨੂੰ ਲਾ ਦੇਵੇ, ਜਾਦੂ ਨਾ ਅੱਖ ਦਾ ਪਾ ਦੇਵੇ, ਰਤ ਰੱਖੀ ਰੂਪ ਸੰਭਾਲ ਕੁੜੇ ਮੇਲੇ ਨੂੰ, ਮੇਲੇ ਨੂੰ ਚੱਲ ਮੇਰੇ ਨਾਲ ਕੁੜੇ, ਹੋ ਹੋ।
ਦੋਸਤੋ ਅੱਜ ਇੱਕ ਹੋਰ ਮਹਾਨ ਦਿਨ ਹੈਗਾ, ਅੱਜ ਹੈਗਾ 14 ਅਪ੍ਰੈਲ। 14 ਅਪ੍ਰੈਲ 1891 ਨੂੰ ਇੱਕ ਮਹਾਨ ਸ਼ਖਸੀਅਤ ਨੇ ਜਨਮ ਲਿਆ ਸੀ। ਜਿਸ ਮਹਾਨ ਸ਼ਖਸੀਅਤ ਨੇ ਜਨਮ ਲਿਆ ਸੀ ਉਸਨੂੰ ਇਹ ਨਹੀਂ ਸੀ ਪਤਾ ਕਿ ਉਸਦੇ ਜਨਮ ਤੋਂ ਮਗਰੋਂ ਉਸਨੂੰ ਸੰਸਾਰ ਦੇ ਵਿੱਚ ਉਸਦੇ ਹੀ ਸਮਾਜ ਦੇ ਵਿੱਚ ਕਿੰਨਾ ਕਿੰਨਾ ਚੀਜ਼ਾਂ ਦਾ ਕਿੰਨਾ ਕਿੰਨਾ ਬੁਰਾਈਆਂ ਦਾ ਸਾਹਮਣਾ ਕਰਨਾ ਪਵੇਗਾ। ਉਹ ਮਹਾਨ ਸ਼ਖਸੀਅਤ ਜਿਸ ਨੇ ਆਪਣੇ ਨਾਂ ਦੀ ਪਹਿਚਾਣ ਬਣਾਈ, ਜਿਸ ਨੇ ਸਮੇਂ ਨੂੰ ਵੰਗਾਰਿਆ, ਜਿਸ ਨੇ ਉਸ ਵੇਲੇ ਹੋ ਰਹੇ ਭੇਦਭਾਵਾਂ ਨੂੰ ਨੱਥ ਪਾਉਣ ਦੀ ਗੱਲ ਕੀਤੀ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ। ਅੱਜ 14 ਅਪ੍ਰੈਲ ਅੱਜ ਉਹਨਾਂ ਦਾ 128ਵੀਂ ਉਸਦੀ ਉਹਨਾਂ ਦੀ ਜੈਂਤੀ ਹੈਗੀ ਆ। ਸਾਨੂੰ ਇਸ ਗੱਲ ਦਾ ਮਾਣ ਹੈਗਾ ਕਿ ਸਾਡੀ ਧਰਤੀ ਦੇ ਉੱਤੇ ਡਾਕਟਰ ਅੰਬੇਦਕਰ ਜੀ ਵਰਗੇ ਮਹਾਨ ਜਿਹੜੇ ਸ਼ਖਸੀਅਤਾਂ ਵਾਲੇ ਮਹਾਨ ਸੋਚ ਰੱਖਣ ਵਾਲੇ ਪੈਦਾ ਹੋਏ ਲੋਕ ਪੈਦਾ ਹੋਏ ਹਨ ਜਿਨ੍ਹਾਂ ਨੇ ਉਸ ਵੇਲੇ ਦੀਆਂ ਸੌੜੀਆਂ ਤੇ ਕੌੜੀਆਂ ਰੀਤਾਂ ਰਿਵਾਜਾਂ ਤੇ ਸੋਚਾਂ ਨੂੰ ਬਦਲਣ ਦਾ ਹੌਸਲਾ ਰੱਖਿਆ। ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਨਾਲ ਜਿਵੇਂ ਸਾਨੂੰ ਪਤਾ ਹੀ ਹੈਗਾ ਬਚਪਨ ਵਿਚ ਹੀ ਜਾਤ ਪਾਤ ਨੂੰ ਲੈ ਕੇ ਸਮਾਜ ਵਿਚ ਬਹੁਤ ਜ਼ਿਆਦਾ ਭੇਦਭਾਵ ਹੋਏ ਸਨ। ਸਕੂਲ ਦੇ ਵਿਚ ਸਕੂਲੀ ਪੜ੍ਹਾਈ ਉਹਨਾਂ ਦੀ ਬਹੁਤ ਵਧੀਆ ਸੀ, ਲੇਕਿਨ ਇਕ ਭੇਦਭਾਵ ਜਿਹੜਾ ਕਿ ਛੋਟੇ ਜਿਹੇ ਬੱਚੇ ਦੇ ਮਨ ਦੇ ਉੱਤੇ ਬਹੁਤ ਵੱਡਾ ਅਸਰ ਕਰਦਾ। ਉਹਨਾਂ ਨੇ ਆਪਣੇ ਆਲ ਦੁਆਲਾ ਆਪਣੇ ਤੋਂ ਇਲਾਵਾ ਆਪਣੇ ਸਮਾਜ ਦੇ ਲੋਕਾਂ ਦੇ ਨਾਲ ਭੇਦਭਾਵ ਹੁੰਦਾ ਦੇਖਿਆ। ਕਦੇ ਉਹਨਾਂ ਤੋਂ ਪਾਣੀ ਪੀਣ ਲਈ ਉਹਨਾਂ ਨੂੰ ਵਰਜਿਆ ਗਿਆ ਕਿ ਇਹ ਜਗ੍ਹਾ ਇਹ ਪਾਣੀ ਇਹ ਖੂਹ ਕਿਸੇ ਦੂਸਰੀ ਜਾਤ ਵਾਲਿਆਂ ਦਾ ਔਰ ਇਥੋਂ ਤੁਸੀਂ ਪਾਣੀ ਨਹੀਂ ਪੀ ਸਕਦੇ। ਖਾਣ ਪੀਣ ਦਾ, ਪਹਿਨਣ ਦਾ, ਬੈਠਣ ਉੱਠਣ ਦਾ, ਗੱਲਬਾਤ ਦਾ, ਹਰ ਤਰ੍ਹਾਂ ਦਾ ਭੇਦਭਾਵ ਉਹਨਾਂ ਨੇ ਆਪਣੇ ਅੱਖੀਂ ਦੇਖਿਆ, ਆਪਣੇ ਉੱਤੇ ਹੰਡਾਇਆ, ਆਪਣੇ ਸਮਾਜ ਦੇ ਉੱਤੇ ਹੁੰਦਿਆਂ ਦੇਖਿਆ। ਸੋ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਜਿੱਥੇ ਜਿਸ ਧਰਤੀ ਦੇ ਉੱਤੇ ਅਸੀਂ ਰੱਬ ਨੂੰ ਇੱਕ ਹੋਣ ਦਾ ਦਾਅਵਾ ਕਰਦੇ ਹਾਂ ਕਿ ਰੱਬ ਇੱਕ ਹੈ, ਉਸ ਹੀ ਧਰਤੀ ਦੇ ਉੱਤੇ ਮਨੁੱਖ ਦੇ ਨਾਲ ਐਡਾ ਵੱਡਾ ਵਿਤਕਰਾ ਕੀਤਾ ਜਾਂਦਾ ਹੋਵੇ ਤੇ ਦੂਸਰਾ ਕੋਈ ਜ਼ੁਬਾਨ ਖੋਲਣ ਦੀ ਹਿੰਮਤ ਨਾ ਰੱਖਦਾ ਹੋਵੇ। ਸੋ ਉਸ ਵੇਲੇ ਦੀ ਮਾਨਸਿਕਤਾ ਅਸੀਂ ਸਮਝ ਸਕਦੇ ਹਾਂ ਕਿ ਮਨੁੱਖ ਦੀ ਮਾਨਸਿਕਤਾ ਕਿਸ ਤਰ੍ਹਾਂ ਦੀ ਹੋ ਸਕਦੀ ਹੋਵੇਗੀ, ਜਿੱਥੇ ਇੱਕ ਪਾਸੇ ਬਹੁਤ ਵੱਡਾ ਵਿਤਕਰਾ ਹੋ ਰਿਹਾ, ਹੱਥ ਦੇ ਵਿੱਚ ਪਾਣੀ ਖੋਹ ਲਿਆ ਜਾਂਦਾ ਆ ਤੇ ਸਕੂਲ ਦੇ ਵਿੱਚ ਵਿਤਕਰਾ ਕੀਤਾ ਜਾਂਦਾ ਆ ਤੇ ਸਾਹਮਣੇ ਵਾਲਾ ਦੇਖ ਕੇ ਕੁਛ ਵੀ ਨਹੀਂ ਬੋਲਦਾ ਤੇ ਫਿਰ ਆਪਣੇ ਅੰਦਰ ਇੱਕ ਵਿਦਰੋਹ ਪੈਦਾ ਹੁੰਦਾ ਆ, ਇੱਕ ਸੰਘਰਸ਼ ਪੈਦਾ ਹੁੰਦਾ ਕਿ ਮੈਂ ਇਸ ਸਮਾਜ ਨੂੰ ਆਪਣੇ ਬਾਰੇ ਆਉਣ ਵਾਲੇ ਟਾਈਮ ਦੇ ਵਿੱਚ ਜ਼ਰੂਰ ਦੱਸਾਂਗਾ, ਮੈਂ ਇਸ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕਰਾਂਗਾ। ਉਹ ਕੋਸ਼ਿਸ਼ ਕਾਮਯਾਬ ਹੋਈ ਤੇ ਫਿਰ ਡਾਕਟਰ ਭੀਮ ਰਾਓ ਅੰਬੇਦਕਰ ਜੀ ਆਪਣੀ ਉੱਚੀ ਪੜ੍ਹਾਈ ਦੇ ਲਈ 1913 ਦੇ ਵਿੱਚ ਅਮਰੀਕਾ ਚਲੇ ਗਏ। ਉੱਥੇ ਜਾ ਕੇ ਉਹਨਾਂ ਨੇ ਰੱਜ ਕੇ ਵਿਦਰੋਹ ਕੀਤਾ ਜਿੱਥੇ ਜਾਤ ਪਾਤ ਦਾ, ਭਾਰਤ ਦੇ ਵਿੱਚ ਜਿਹੜਾ ਜਾਤ ਪਾਤ ਦਾ ਇੱਕ ਹੰਗਾਮਾ ਸੀਗਾ, ਉੱਚੀਆਂ ਜਾਤਾਂ ਵਾਲੇ ਨੀਵੀਆਂ ਜਾਤਾਂ ਵਾਲਿਆਂ ਨਾਲ ਵਿਤਕਰਾ ਕਰਦੇ ਸੀ, ਭੇਦਭਾਵ ਕਰਦੇ ਸੀ। ਇਹ ਵਿਤਕਰਾ ਅੱਜ ਵੀ ਚੱਲ ਰਿਹਾ, ਅਫਸੋਸ ਦੀ ਗੱਲ ਹੈਗੀ ਆ। ਉਹਨਾਂ ਨੇ ਅਮਰੀਕਾ ਵਰਗੇ ਦੇਸ਼ ਦੇ ਵਿੱਚ ਜਾ ਕੇ ਆਪਣੀ ਆਵਾਜ਼ ਉਠਾਈ ਤੇ ਫਿਰ 1927 ਦੇ ਵਿੱਚ ਛੂਤ ਛਾਤ ਜਾਤ ਪਾਤ ਦੇ ਖਿਲਾਫ ਆਵਾਜ਼ ਉਠਾਈ। ਮਨੁਸਮ੍ਰਿਤੀ ਨੂੰ ਉਹਨਾਂ ਨੇ ਬਦਲਣ ਦੀ ਇੱਕ ਆਵਾਜ਼ ਉਠਾਈ ਤੇ ਮਨੁਸਮ੍ਰਿਤੀ ਦੀਆਂ ਕਿਤਾਬਾਂ ਨੂੰ ਸਾੜਨ ਦੇ ਲਈ ਉਹਨਾਂ ਨੇ ਸੱਤਿਆਗ੍ਰਹਿ ਵੀ ਚਲਾਇਆ, ਅੰਦੋਲਨ ਚਲਾਇਆ ਸੀ, ਕਿਤਾਬਾਂ ਨੂੰ ਵੀ ਸਾੜਿਆ ਗਿਆ। ਸੋ ਸਾਨੂੰ ਉਹਨਾਂ ਕਿਤਾਬਾਂ ਦਾ, ਉਸ ਇਤਿਹਾਸ ਦਾ ਕੀ ਫਾਇਦਾ, ਉਹ ਸਾੜਨਾ ਹੀ ਠੀਕ ਹੈ ਜਿਹਦੇ ਵਿੱਚ ਨਫ਼ਰਤ ਤੋਂ ਇਲਾਵਾ ਕੁਛ ਨਾ ਹੋਵੇ, ਜਿਹਦੇ ਵਿੱਚ ਬੰਦੇ ਦੀ ਚੀਰ ਫਾੜ ਕੀਤੀ ਗਈ ਹੋਵੇ, ਬੰਦੇ ਨੂੰ ਖਾਨਿਆਂ ਦੇ ਵਿੱਚ ਵੰਡਿਆ ਗਿਆ ਹੋਵੇ, ਜਾਤ ਪਾਤ ਦੇ ਨਾਂ ਤੇ ਵੰਡਿਆ ਗਿਆ ਹੋਵੇ, ਅਸੀਂ ਉਸ ਇਤਿਹਾਸ ਨੂੰ ਕੀ ਕਰਨਾ, ਅਸੀਂ ਉਸ ਕਿਤਾਬਾਂ ਨੂੰ ਕੀ ਕਰਨਾ। ਇਸ ਤੋਂ ਵਧੀਆ ਕਿ ਉਹ ਕਿਤਾਬਾਂ ਚੁੱਲ੍ਹੇ ਭੱਠੀਆਂ ਵਿੱਚ ਸਾੜ ਦਿੱਤੀਆਂ ਜਾਣ ਤਾਂ ਕਿ ਆਉਣ ਵਾਲੀਆਂ ਨਸਲਾਂ ਦੇ ਉਹ ਕਿਤਾਬਾਂ ਹੱਥ ਨਾ ਲੱਗਣ, ਆਉਣ ਵਾਲੀਆਂ ਨਸਲਾਂ ਨੂੰ ਇਹ ਪਤਾ ਨਾ ਲੱਗ ਸਕੇ ਕਿ ਉਹਨਾਂ ਦੇ ਪੁਰਖੇ ਇਸ ਤਰ੍ਹਾਂ ਦੇ ਜ਼ਾਲਮ ਸਨ ਕਿ ਜਿਹੜੇ ਜਾਤ ਪਾਤ ਦੇ ਨਾਂ ਤੇ ਵਿਤਕਰਾ ਪਾਉਂਦੇ ਸਨ, ਮਨੂ ਵਰਗੇ ਸਨ ਜਿਹੜੇ ਸੋਚ ਦੇ ਵਿੱਚ ਜ਼ਹਿਰ ਪੈਦਾ ਕਰਦੇ ਸਨ, ਮਨੂ ਵਰਗੇ ਸਨ ਜਿਨ੍ਹਾਂ ਨੇ ਸਮਾਜ ਦੇ ਲੋਕਾਂ ਨੂੰ ਕਈ ਧੜਿਆਂ ਦੇ ਵਿੱਚ ਵੰਡ ਦਿੱਤਾ ਸੀ। ਸੋ ਸਾਨੂੰ ਇਸ ਤਰ੍ਹਾਂ ਦਾ ਇਤਿਹਾਸ ਨਹੀਂ ਚਾਹੀਦਾ। ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਇਸੇ ਕਰਕੇ ਉਸ ਕੌੜੇ ਤੇ ਸੌੜੇ ਤੇ ਜ਼ਹਿਰ ਭਰੇ ਇਤਿਹਾਸ ਨੂੰ, ਮਨੂ ਦੀਆਂ ਕਿਤਾਬਾਂ ਨੂੰ ਸਾੜ ਦਿੱਤਾ ਸੀ ਤੇ ਨਾਲ ਹੀ ਨਾਲ ਉਹਨਾਂ ਨੇ ਮਨੁੱਖ ਨੂੰ ਜਾਗਣ ਦੀ ਗੱਲ ਕੀਤੀ ਸੀ ਕਿ ਮਨੁੱਖ ਨੂੰ ਜਾਗਣਾ ਚਾਹੀਦਾ, ਉਹਨੂੰ ਨੌਲੇਜ ਹੋਣੀ ਚਾਹੀਦੀ ਆ, ਉਹਨੂੰ ਵਿਦਿਆ ਗ੍ਰਹਿਣ ਕਰਨੀ ਚਾਹੀਦੀ ਆ, ਤਾਂ ਕਿ ਤੁਹਾਨੂੰ ਕੋਈ ਇਹ ਨਾ ਕਹਿ ਸਕੇ ਕਿ ਤੁਸੀਂ ਅਨਪੜ ਹੋ। ਜਾਤ ਪਾਤ ਦੇ ਵਿਰੋਧ ਤਾਂ ਤੁਸੀਂ ਕਰ ਸਕਦੇ ਹੋ, ਲੇਕਿਨ ਜਦੋਂ ਤੁਸੀਂ ਅਨਪੜ ਹੋਵੋਗੇ, ਤੁਸੀਂ ਆਪਣਾ ਇਹ ਜਿਹੜਾ ਤੁਹਾਡੇ ਵੱਲ ਕੋਈ ਉਂਗਲੀ ਉਠਾਵੇਗਾ ਉਸ ਨੂੰ ਤੁਸੀਂ ਕਿਸ ਤਰ੍ਹਾਂ ਬਰਦਾਸ਼ਤ ਕਰ ਸਕੋਗੇ। ਤੁਹਾਨੂੰ ਨੌਲੇਜ ਹੋਣੀ ਚਾਹੀਦੀ ਆ, ਵਿਦਿਆ ਗ੍ਰਹਿਣ ਤੁਹਾਨੂੰ ਹੋਣਾ ਚਾਹੀਦਾ, ਤੁਹਾਨੂੰ ਹਰ ਚੀਜ਼ ਦੀ ਜਾਣਕਾਰੀ ਹੋਣੀ ਚਾਹੀਦੀ, ਤੁਹਾਡਾ ਪੜ੍ਹੇ ਲਿਖੇ ਹੋਣਾ ਜ਼ਰੂਰੀ ਆ, ਤਾਂ ਕਿ ਤੁਸੀਂ ਸਮਾਜ ਦੇ ਸਿਸਟਮ ਨੂੰ ਸਮਝ ਸਕੋ, ਘੋਖ ਸਕੋ, ਪੜਤਾਲ ਸਕੋ, ਕਿਸੇ ਦੀਆਂ ਗੱਲਾਂ ਵਿਚ ਨਾ ਆ ਸਕੋ, ਕੋਈ ਤੁਹਾਨੂੰ ਗੁਮਰਾਹ ਨਾ ਕਰ ਸਕੇ। ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਹਰ ਮਨੁੱਖ ਨੂੰ ਪੜ੍ਹਨ ਲਿਖਣ ਲਈ ਕਿਹਾ ਸੀ, ਪ੍ਰੇਰਿਤ ਕੀਤਾ ਸੀਗਾ। ਇਸੇ ਕਰਕੇ ਉਹਨਾਂ ਨੇ ਉਸ ਵੇਲੇ 50,000 ਕਿਤਾਬਾਂ ਦੀ ਇੱਕ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਸੀ। ਨਾਲ ਹੀ ਨਾਲ ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਤਾਬਾਂ ਨੂੰ ਗ੍ਰਹਿਣ ਕਰਨ ਦੀ ਆਦਤ ਪਾਉਣੀ ਚਾਹੀਦੀ, ਕਿਤਾਬਾਂ ਨੂੰ ਆਪਣਾ ਦੋਸਤ ਬਣਾਉਣਾ ਚਾਹੀਦਾ, ਕਿਤਾਬਾਂ ਚ ਨੌਲੇਜ ਲੈਣੀ ਚਾਹੀਦੀ, ਕਿਤਾਬਾਂ ਦੇ ਅੰਦਰ ਦੁਨੀਆਂ ਭਰ ਦਾ ਖਜ਼ਾਨਾ ਛੁਪਿਆ ਹੋਇਆ। ਤੁਸੀਂ ਆਪਣੇ ਡਰਾਇੰਗ ਰੂਮ ਚ ਬੈਠ ਕੇ ਕਿਤਾਬ ਜੇ ਅਮੈਰੀਕਾ ਬਾਰੇ ਪੜ੍ਹਦੇ ਹੋ ਤੇ ਤੁਸੀਂ ਸਮਝਣਾ ਤੁਸੀਂ ਉੱਥੇ ਦੀ ਸੈਰ ਕਰ ਰਹੇ ਹੋ, ਉੱਥੇ ਦੇ ਲੋਕਾਂ ਨੂੰ ਮਿਲ ਰਹੇ ਹੋ, ਉੱਥੇ ਦੇ ਇਤਿਹਾਸ ਨੂੰ ਮਿਲ ਰਹੇ ਹੋ। ਇੱਕ ਕਿਤਾਬ ਤੁਹਾਡੀ ਦੋਸਤੀ ਦੂਸਰੇ ਦੇਸ਼ ਦੇ ਨਾਲ, ਦੂਸਰੇ ਦੇਸ਼ ਦੇ ਲੋਕਾਂ ਦੇ ਨਾਲ, ਸਮਾਜ ਦੇ ਨਾਲ ਰੰਗ ਢੰਗ ਦੇ ਨਾਲ ਪਵਾ ਦਿੰਦੀ ਹੈ। ਸੋ ਕਿਤਾਬਾਂ ਸਾਡੀ ਜ਼ਿੰਦਗੀ ਵਿਚ ਸ਼ਾਮਲ ਹੋਣੀਆਂ ਜ਼ਰੂਰੀ ਨੇ। ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਉਸ ਵੇਲੇ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ, ਕਿਤਾਬਾਂ ਨੂੰ ਪੜ੍ਹਨ ਦਾ ਸ਼ੌਕ ਇਨਸਾਨ ਦੇ ਅੰਦਰ ਜਗਾਇਆ ਤੇ ਫਿਰ 1936 ਦੇ ਵਿਚ ਲੇਬਰ ਪਾਰਟੀ ਦੀ ਨੀਂਹ ਰੱਖੀ ਤੇ ਭਾਰਤੀ ਆਜ਼ਾਦੀ ਦੇ ਲਈ, ਜਿਹੜੀ ਸਾਡੀ ਸਾਰਿਆਂ ਦੀ ਆਜ਼ਾਦੀ ਆ, ਉਸ ਦੇ ਵਿਚ ਉਹਨਾਂ ਨੇ ਆਪਣਾ ਬਹੁਤ ਵੱਡਾ ਹਿੱਸਾ ਪਾਇਆ, ਆਜ਼ਾਦੀ ਦੇ ਲਈ ਲੜੇ। ਉਹਨਾਂ ਦੇ ਅੰਦਰ ਜਿੱਥੇ ਦੇਸ਼ ਦੇ ਉਹ ਧਨਾੜ ਲੋਕਾਂ ਦੇ ਲਈ ਇੱਕ ਗੁੱਸਾ ਸੀ, ਜਿਹੜੇ ਜਾਤ ਪਾਤ ਨੂੰ ਲੈ ਕੇ ਇੱਕ ਵਿਤਕਰੇ ਵਾਲੀ ਸੋਚ ਰੱਖਦੇ ਸੀ, ਜਿਨ੍ਹਾਂ ਨੇ ਭੀਮ ਰਾਓ ਜੀ ਦੇ ਨਾਲ ਬਹੁਤ ਵੱਡਾ ਵਿਤਕਰਾ ਕੀਤਾ ਸੀ, ਲੇਕਿਨ ਫਿਰ ਵੀ ਇਸ ਮਹਾਨ ਸੋਚ ਵਾਲੇ ਇਨਸਾਨ ਨੇ ਕਦੇ ਢੇਰੀ ਨਹੀਂ ਸਿਟਾਈ। ਜਿੰਨਾ ਉਹਨਾਂ ਦੇ ਨਾਲ ਵਿਤਕਰਾ ਕੀਤਾ ਉਹ ਉਨਾ ਹੀ ਅੱਗੇ ਵੱਧ ਕੇ ਆਏ, ਸਮਾਜ ਦੇ ਕੰਮਾਂ ਦੇ ਵਿਚ ਵੱਧ ਚੜ੍ਹ ਕੇ ਹਿੱਸਾ ਪਾਇਆ, ਸਮਾਜ ਨੂੰ ਵਧੀਆ ਕੰਮਾਂ ਦੇ ਵਿਚ ਉਸਾਰਿਆ, ਅੱਗੇ ਲੈ ਕੇ ਗਏ, ਆਜ਼ਾਦੀ ਦੇ ਹਿੰਦੁਸਤਾਨ ਦੀ ਆਜ਼ਾਦੀ ਦੇ ਲਈ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ। ਸੋ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਇਹ ਇੱਕ ਬਚਨ ਸੀਗਾ ਕਿ ਮੈਂ ਜੇ ਹਿੰਦੂ ਪੈਦਾ ਹੋਇਆ ਹਾਂ ਤੇ ਇਹ ਜ਼ਰੂਰੀ ਨਹੀਂ ਕਿ ਮੈਂ ਹਿੰਦੂ ਹੀ ਮਰਾਂਗਾ। ਸੋ ਉਹਨਾਂ ਨੇ ਜੋ ਜੋ ਕਿਹਾ, ਜੋ ਜੋ ਉਹਨਾਂ ਨੇ ਸੋਚਿਆ ਉਹ ਕਰ ਕਰਕੇ, ਸੱਚ ਕਰ ਕਰਕੇ ਦਿਖਾਇਆ ਤੇ ਨਾਲ ਹੀ ਨਾਲ ਉਹਨਾਂ ਨੇ ਇੱਕ ਸੁਤੰਤਰਤਾ ਦੀ ਗੱਲ ਕੀਤੀ ਆ ਕਿ ਜਦ ਤੱਕ ਤੁਸੀਂ ਸਮਾਜਿਕ ਸੁਤੰਤਰਤਾ ਨਹੀਂ ਗ੍ਰਹਿਣ ਕਰਦੇ ਤਦ ਤੱਕ ਤੁਹਾਨੂੰ ਕਾਨੂੰਨ ਚਾਹੇ ਜਿੰਨਾ ਮਰਜ਼ੀ ਆਜ਼ਾਦੀ ਦੀ ਗੱਲ ਕਰੇ, ਤੁਹਾਨੂੰ ਆਜ਼ਾਦੀ ਦੇਵੇ, ਉਹ ਕੋਈ ਫਾਇਦਾ ਨਹੀਂ ਜਦ ਤੱਕ ਤੁਸੀਂ ਸਮਾਜ ਦੇ ਵਿਚ ਇੱਕ ਆਜ਼ਾਦੀ ਦੇ ਢੰਗ ਦੇ ਨਾਲ, ਸੁਤੰਤਰਤਾ ਦੇ ਢੰਗ ਦੇ ਨਾਲ ਨਹੀਂ ਜੀ ਸਕਦੇ, ਤੁਸੀਂ ਆਪਣੀ ਆਜ਼ਾਦੀ ਨੂੰ ਨਹੀਂ ਸਮਝ ਸਕਦੇ ਉਨੀ ਦੇਰ ਤੱਕ ਜਿਹੜੀਆਂ ਕਿ ਆਜ਼ਾਦੀ ਜਿਹੜਾ ਸਾਨੂੰ ਕਾਨੂੰਨ ਕੋਈ ਆਜ਼ਾਦੀ ਦਿੰਦਾ ਆ ਜਿਸ ਵੀ ਚੀਜ਼ ਦਾ ਉਹਦਾ ਸਾਨੂੰ ਫਾਇਦਾ ਨਹੀਂ ਹੈਗਾ। ਸੋ ਸਾਨੂੰ ਹਰ ਚੀਜ਼ ਨੂੰ ਸਮਝਣ ਦੀ, ਦੇਸ਼ ਦੇ ਨਾਲ ਜਿਹੜੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ, ਕਾਨੂੰਨ ਜੁੜੇ ਹੋਏ ਨੇ, ਉਹਦੇ ਲਾਅ ਨੇ, ਉਹਨਾਂ ਨੂੰ ਸਾਨੂੰ ਸਮਝਣ ਦੀ ਲੋੜ ਹੈਗੀ, ਸਾਡੇ ਨੂੰ ਆਪਣੇ ਸਮਾਜਿਕ ਢਾਂਚੇ ਨੂੰ ਸਮਝਣ ਦੀ ਲੋੜ ਹੈਗੀ ਆ, ਤਾਂ ਅਸੀਂ ਸਮਾਜ ਦੇ ਵਿਚ ਸਹੀ ਤਰੀਕੇ ਨਾਲ ਵਿਚਰ ਸਕਦੇ ਹਾਂ। ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਛੋਟੀਆਂ ਛੋਟੀਆਂ ਗੱਲਾਂ ਸਮਾਜ ਦੇ ਹਿੱਤ ਦੇ ਲਈ, ਮਨੁੱਖ ਦੇ ਹਿੱਤ ਦੇ ਲਈ ਸਮਝਾਈਆਂ, ਉਹਨਾਂ ਨੇ ਹਰ ਗੱਲ ਦੇ ਉੱਤੇ ਹੀ ਜ਼ੋਰ ਦਿੱਤਾ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ ਪਾਤ ਨੂੰ ਖਤਮ ਕਰਨ ਦਾ ਇੱਕ ਹੋਕਾ ਦਿੱਤਾ ਸੀ, ਇੱਕ ਬਾਟੇ ਚ ਅੰਮ੍ਰਿਤ ਛਕਾਇਆ ਸੀ। ਸੋ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਵੀ ਇਹੀ ਹੋਕਾ ਸਭ ਨੂੰ ਦਿੱਤਾ ਸੀ ਕਿ ਤੁਸੀਂ ਕਦੇ ਵੀ ਕਮਜ਼ੋਰ ਨਹੀਂ ਹੋਣਾ। ਤੁਹਾਡਾ ਮਾਨਸਿਕ ਤਣਾਅ ਜਦ ਡਾਵਾਂਡੋਲ ਹੋ ਜਾਂਦਾ ਹੈ, ਤੁਹਾਡੀ ਸੋਚਣ ਸ਼ਕਤੀ ਜਦੋਂ ਡਾਵਾਂਡੋਲ ਹੋ ਜਾਂਦਾ, ਤੁਹਾਡਾ ਮਨੋਬਲ ਜਦੋਂ ਕਮਜ਼ੋਰ ਹੋ ਜਾਂਦਾ, ਉਦੋਂ ਸਮਾਜ ਤੁਹਾਨੂੰ ਇਲ ਵਾਂਗ ਚਪਟ ਲੈਂਦਾ। ਸੋ ਤੁਸੀਂ ਕਦੇ ਵੀ ਮਨੋਬਲ ਤੋਂ ਕਮਜ਼ੋਰ ਨਹੀਂ ਹੋਣਾ। ਆਪਣੇ ਅੰਦਰਲੀ ਹੀਣ ਭਾਵਨਾ ਨੂੰ ਖਤਮ ਕਰਨਾ, ਹੀਣ ਭਾਵਨਾ ਆਪਣੇ ਅੰਦਰ ਕਦੇ ਪੈਦਾ ਨਹੀਂ ਹੋਣ ਦੇਣਾ, ਕਿਉਂਕਿ ਤੁਸੀਂ ਇੱਕ ਮਨੁੱਖ ਹੋ। ਜਾਤਾਂ ਪਾਤਾਂ ਇੱਥੇ ਦੇ ਮਨੁੱਖ ਨੇ ਸਾਨੂੰ ਦਿੱਤੀਆਂ ਨੇ, ਰੱਬ ਨੇ ਸਾਨੂੰ ਜਾਤਾਂ ਪਾਤਾਂ ਚ ਨਹੀਂ ਭੇਜਿਆ। ਰੱਬ ਨੇ ਸਿਰਫ ਤੇ ਸਿਰਫ ਸਾਨੂੰ ਇਨਸਾਨ ਬਣਾ ਕੇ ਭੇਜਿਆ। ਹਿੰਦੁਸਤਾਨ ਦੇ ਮਨੁੱਖ ਨੇ ਮਨੁੱਖ ਨੂੰ ਜਾਤਾਂ ਪਾਤਾਂ ਚ ਵੰਡ ਦਿੱਤਾ ਗਿਆ ਤੇ ਵੰਡ ਦਿੱਤਾ। ਸੋ ਤੁਸੀਂ ਉਹਨਾਂ ਜਾਤਾਂ ਪਾਤਾਂ ਚ ਆਪਣੇ ਆਪ ਨੂੰ ਨਹੀਂ ਵੰਡਣਾ। ਤੁਸੀਂ ਆਪਣੇ ਅੰਦਰ ਹੀਣ ਭਾਵਨਾ ਨਹੀਂ ਲੈ ਕੇ ਆਉਣੀ। ਤੁਹਾਡਾ ਮਨੋਬਲ ਜਿਹੜਾ ਕਮਜ਼ੋਰ ਨਹੀਂ ਹੋਣਾ ਚਾਹੀਦਾ। ਇਸ ਸਮਾਜ ਦੇ ਵਿੱਚ ਤੁਸੀਂ ਅੱਗੇ ਵਧੋ, ਕਿਉਂਕਿ ਇਹ ਤੁਹਾਡਾ ਕਾਰਜ ਹੈ। ਤੁਹਾਡਾ ਸਮਾਜ ਤੁਹਾਡੇ ਲਈ ਹੈ, ਤੁਹਾਡਾ ਦੇਸ਼ ਤੁਹਾਡੇ ਲਈ ਹੈ। ਤੁਸੀਂ ਇਸ ਦੇਸ਼ ਦੇ ਓਨੇ ਹੀ ਹੱਕਦਾਰ ਹੋ ਜਿੰਨੇ ਕਿ ਦੂਸਰੀ ਹਨ। ਸੋ ਬਹੁਤ ਜੋਸ਼ ਭਰੀਆਂ ਪੋਜ਼ਿਟਿਵ ਸੋਚ ਵਾਲੀਆਂ ਗੱਲਾਂ, ਇਨਸਾਨ ਨੂੰ ਤਰੱਕੀ ਵੱਲ ਲੈ ਕੇ ਜਾਣ ਵਾਲੀਆਂ ਗੱਲਾਂ, ਇਹਨਾਂ ਦੇ ਵਿਚਾਰ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਆਪਣੇ ਵਿਚਾਰ, ਬਹੁਤ ਸੋਹਣੇ ਵਿਚਾਰ ਲੋਕਾਂ ਤੱਕ ਪਹੁੰਚਦੇ ਕੀਤੇ। ਸੋ ਸ਼ਾਇਦ ਉਸੇ ਸੋਚ ਨੂੰ ਲੈ ਕੇ ਅੱਜ ਕਿਤੇ ਨਾ ਕਿਤੇ ਸਮਾਜ ਸੁਧਰ ਰਿਹਾ, ਔਰ ਬਹੁਤ ਜ਼ਿਆਦਾ ਸੁਧਰਨ ਦੀ ਲੋੜ ਹੈਗੀ ਹੈ। ਲੋੜ ਹੈਗੀ ਹੈ ਸਾਨੂੰ ਆਪਣੇ ਅੰਦਰੋਂ ਹੀਣ ਭਾਵਨਾ ਦੂਰ ਕਰਨ ਦੀ, ਕਿ ਮੈਂ ਛੋਟੀ ਜਾਤ ਦਾ, ਕੋਈ ਵੱਡੀ ਜਾਤ ਦਾ, ਮੈਂ ਇਹਦੇ ਬਰਾਬਰ ਕਿਸ ਤਰ੍ਹਾਂ ਬੈਠਾ, ਮੈਂ ਇਹਨਾਂ ਦੇ ਘਰਾਂ ਚ ਕਿਸ ਤਰ੍ਹਾਂ ਜਾਵਾਂ। ਸੋ ਇਸ ਤਰ੍ਹਾਂ ਦੀਆਂ ਗੱਲਾਂ ਇਹ ਕਿਸੇ ਟਾਈਮ ਸੀ, ਅੱਜ ਦੇ ਟਾਈਮ ਚ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਸੋਚਦੇ ਹਾਂ ਤੇ ਕਰਦੇ ਹਾਂ, ਹਾਸੋ ਹੀਣੀਆਂ ਗੱਲਾਂ ਨੇ। ਸਾਡਾ ਸਮਾਜ ਸਾਡੇ ਉੱਤੇ ਹੱਸਦਾ ਕਿ ਅਸੀਂ ਕਿਹੜੇ ਸਮੇਂ ਦੀਆਂ ਗੱਲਾਂ ਕਰਦੇ ਹਾਂ। ਸਾਡੇ ਬੱਚਿਆਂ ਨੂੰ ਅੱਜ ਦੇ ਟਾਈਮ ਦੇ ਵਿੱਚ ਜਾਤ ਪਾਤ ਦਾ ਕੋਈ ਪਤਾ ਨਹੀਂ। ਸਾਡੇ ਬੱਚੇ ਜਿੱਦਾਂ ਦੇ ਸਕੂਲਾਂ ਚ, ਹਾਂ ਜਿਹੜੀਆਂ ਅਸੀਂ ਜੇ ਮਿਸ਼ਨਰੀ ਸਕੂਲਾਂ ਚ ਪੜ੍ਹਦੇ ਆ ਜਾਂ ਗੌਰਮੈਂਟ ਸਕੂਲਾਂ ਚ ਵੀ ਪੜ੍ਹਦੇ, ਸਾਡੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਅੱਜ ਲੈਸਨ ਨਹੀਂ ਸਿਖਾਏ ਜਾਂਦੇ, ਜਾਤ ਪਾਤ ਦਾ ਨਹੀਂ ਸਿਖਾਇਆ ਜਾਂਦਾ। ਇਸ ਸਮਾਜ ਦੇ ਮੂੰਹ ਦੇ ਜ਼ੁਬਾਨ ਦੇ ਵਿੱਚੋਂ ਵੀ ਕਿਤੇ ਨਾ ਕਿਤੇ ਜਾਤ ਪਾਤ ਖਤਮ ਹੋ ਰਹੀ ਆ, ਔਰ ਕਿਤੇ ਨਾ ਕਿਤੇ ਖਤਮ ਕਰਨੀ ਚਾਹੀਦੀ ਆ। ਸੰਘਰਸ਼ ਜਾਰੀ ਹਨ। ਪੂਰੇ ਤਰੀਕੇ ਦੇ ਨਾਲ ਅਸੀਂ ਇਸ ਬਿਮਾਰੀ ਤੋਂ ਹਜੇ ਨਜ਼ਾਤ ਨਹੀਂ ਪਾਈ ਜਾਤ ਪਾਤ ਵੱਲੋਂ। ਸੋ ਜਦੋਂ ਅਸੀਂ ਕੋਈ ਬਿਮਾਰੀ ਖਤਮ ਕਰਨੀ ਹੁੰਦੀ, ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਤੰਦਰੁਸਤ ਕਰਨਾ ਪੈਂਦਾ ਆ, ਫਿਰ ਅਸੀਂ ਸਮਾਜ ਨੂੰ ਤੰਦਰੁਸਤ ਕਰ ਸਕਦੇ ਹਾਂ। ਆਪਣੇ ਅੰਦਰੋਂ ਹੀਣ ਭਾਵਨਾ ਕੱਢਣੀ ਪਵੇਗੀ। ਔਰ ਜਿਹੜੇ ਲੋਕ ਕਹਿੰਦੇ ਆ ਕਿ ਸਾਨੂੰ ਜਾਤ ਪਾਤ ਨਾਲ ਕੋਈ ਨਹੀਂ, ਜਿਹੜੇ ਉੱਚੀਆਂ ਜਾਤਾਂ ਵਾਲੇ ਸਮਝਦੇ ਆ, ਉਹਨਾਂ ਨੂੰ ਆਪਣੇ ਨਾਲ ਇਮਾਨਦਾਰ ਰਹਿ ਕੇ ਇਸ ਗੱਲ ਤੇ ਗੌਰ ਕਰਨਾ ਚਾਹੀਦਾ ਕਿ ਜੋ ਅਸੀਂ ਕਹਿ ਰਹੇ ਹਾਂ ਸਾਨੂੰ ਉਹਦੇ ਤੇ ਖਰੇ ਉਤਰਨਾ ਪੈਣਾ। ਜੇ ਅਸੀਂ ਨਹੀਂ ਜਾਤ ਪਾਤ ਦਾ ਵਿਤਕਰਾ ਕਰਦੇ ਤਾਂ ਨਹੀਂ ਕਰਦੇ, ਸਾਡੇ ਲਈ ਜਾਤਾਂ ਪਾਤਾਂ ਬਰਾਬਰ ਹਨ। ਸੋ ਇਹ ਜਿਹੜਾ ਕਿਸਾਨ ਅੰਦੋਲਨ ਜਿੱਥੇ ਚੱਲ ਰਿਹਾ ਹੈਗਾ, ਜਿੱਥੇ ਅਸੀਂ ਗੱਲ ਕਿਸਾਨ ਅੰਦੋਲਨ ਦੀ ਕਰ ਲੈਂਦੇ ਹਾਂ ਕਿ ਉੱਥੇ ਅੱਜ ਸਾਰਾ ਇੱਕ ਮਨੁੱਖ ਇਕੱਠਾ ਹੋ ਕੇ ਬੈਠਾ, ਉਹਦੇ ਵਿੱਚ ਨਾ ਕੋਈ ਹਿੰਦੂ, ਨਾ ਸਿੱਖ, ਨਾ ਮੁਸਲਮਾਨ, ਨਾ ਈਸਾਈ, ਨਾ ਜਾਤ, ਨਾ ਪਾਤ, ਨਾ ਨੀਵਾਂ, ਨਾ ਉੱਚਾ, ਸਭ ਬਰਾਬਰ ਬੈਠੇ ਆ। ਉਹ ਇੱਕ ਸਾਡਾ ਕਿਸਾਨ ਅੰਦੋਲਨ ਹੈਗਾ ਆ। ਰੱਬ ਕਰੇ ਅਸੀਂ ਇਸ ਅੰਦੋਲਨ ਦੇ ਵਿੱਚੋਂ ਇਹ ਸੋਚ ਲੈ ਕੇ ਨਿਕਲੀਏ ਕਿ ਅਸੀਂ ਜਾਤਾਂ ਪਾਤਾਂ ਖਤਮ ਕਰ ਦਿੱਤੀਆਂ, ਪਰ ਇਹ ਕਨਸੈਪਟ ਸਾਡਾ ਅਲੱਗ ਆ, ਇੱਕ ਪ੍ਰੋਜੈਕਟ ਅਲੱਗ ਆ। ਜਾਤ ਪਾਤ ਨੂੰ ਖਤਮ ਕਰਨਾ ਇੱਕ ਬਹੁਤ ਲੰਬਾ ਇਹਦਾ ਸੰਘਰਸ਼ ਚੱਲੂਗਾ ਜਦੋਂ ਇਹ ਸ਼ੁਰੂ ਹੋਵੇਗਾ, ਕਿਉਂਕਿ ਮਨੂ ਤੋਂ ਜਿਹੜਾ ਮਨੂ ਦੇ ਟਾਈਮ ਦਾ ਇਹ ਚੱਲਿਆ ਹੋਇਆ ਜਾਤ ਪਾਤ ਮਨੁੱਖ ਦੇ ਅੰਦਰ ਹੁਣ ਤੱਕ ਬੈਠ ਗਿਆ, ਇਹਨੇ ਛਾਪਾ ਲਾ ਦਿੱਤਾ। ਉਸ ਸਟੈਂਪ ਨੂੰ ਢਾਉਣਾ, ਮਟੇਣਾ ਬੜਾ ਔਖਾ ਆ। ਉਸ ਨੂੰ ਕਰਨ ਦੇ ਲਈ ਅੰਦੋਲਨ ਵੱਡੇ ਵੱਡੇ ਚੱਲਣਗੇ, ਔਰ ਲੋਕਾਂ ਦੀ ਜਿਹੜੀ ਸੋਚ ਆ, ਵੱਡੇ ਲੋਕਾਂ ਦੀ ਸੋਚ, ਵੱਡੇ ਮਤਲਬ ਕਿ ਜਿਹੜੇ ਆਪਣੇ ਆਪ ਨੂੰ ਦੱਸਦੇ ਆ ਕਿ ਅਸੀਂ ਜਾਤਾਂ ਵਾਲੇ ਆ, ਉਹਨਾਂ ਦੇ ਅੰਦਰੋਂ ਇੱਦਾਂ ਦੀ ਸੋਚ ਨੂੰ ਰਿਮੂਵ ਕਰਨ ਦੇ ਲਈ ਸਮਾਂ ਲੱਗੇਗਾ। ਲੇਕਿਨ ਸੰਘਰਸ਼ ਜਦੋਂ ਸ਼ੁਰੂ ਹੋ ਗਿਆ, ਬਸ ਸ਼ੁਰੂ ਹੋ ਗਿਆ। ਜ਼ਰੂਰਤ ਹੈਗੀ ਆ ਤੁਸੀਂ, ਜਾਣੀ ਕਿ ਤੁਸੀਂ ਜਿਨ੍ਹਾਂ ਦੇ ਅੰਦਰ ਇਸ ਗੱਲ ਦੀ ਹੀਣ ਭਾਵਨਾ, ਉਹ ਅੰਦਰ ਬਾਹਰ ਆਉਣ, ਕਿਉਂਕਿ ਉਹ ਜਦੋਂ ਬਾਹਰ ਆਉਣਗੇ, ਆਵਾਜ਼ ਉਠਾਉਣਗੇ, ਬੁਲੰਦ ਆਵਾਜ਼ ਉਠਾਵੇਗੇ, ਤੇ ਸਮਾਜ ਦਾ ਬਦਲਣਾ ਜ਼ਰੂਰੀ ਆ, ਸੋਚਾਂ ਦਾ ਬਦਲਣਾ ਜ਼ਰੂਰੀ ਆ, ਸੋਚਾਂ ਬਦਲਣਗੀਆਂ। ਅੱਜ ਦੇ ਸਮੇਂ ਦੇ ਵਿੱਚ ਮੈਂ ਜਿਸ ਤਰ੍ਹਾਂ ਕਹਿ ਰਹੀ ਸੀਗੀ ਕਿ ਬੱਚਿਆਂ ਦੇ ਅੰਦਰ ਜਿਹੜੀ ਸਾਡੀ ਨਵੀਂ ਪੀੜ੍ਹੀ ਆ, ਉਹਨਾਂ ਨੂੰ ਜਾਤ ਪਾਤ ਦਾ ਇੰਨਾ ਨਹੀਂ ਹੈਗਾ, ਪਰ ਫਿਰ ਵੀ ਅਫਸੋਸ ਦੀ ਗੱਲ ਆ ਕਿ ਬਹੁਤ ਸਾਰੇ ਬੱਚਿਆਂ ਦੇ ਅੰਦਰ ਜਾਤ ਪਾਤ ਨੂੰ ਲੈ ਕੇ ਉਸ ਤਰ੍ਹਾਂ ਦੇ ਵਿਤਕਰੇ ਪਾਏ ਜਾਂਦੇ ਆ। ਅਸੀਂ ਕੋਸ਼ਿਸ਼ ਕਰੀਏ ਇਹਨਾਂ ਤੋਂ ਦੂਰ ਰਹੀਏ। ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਸਾਡੇ ਲਈ ਸੰਵਿਧਾਨ ਰਚਿਆ, ਸਾਨੂੰ ਬਹੁਤ ਵਧੀਆ ਸੋਚ ਦਿੱਤੀ, ਸਾਨੂੰ ਆਉਣ ਵਾਲੀਆਂ ਪੀੜੀਆਂ ਨੂੰ ਬਹੁਤ ਵਧੀਆ ਸੋਚ ਦੇ ਕੇ ਉਹਨਾਂ ਨੇ ਇਹ ਸਮਾਜ ਇਹ ਦੇਸ਼ ਸਾਡੇ ਹਵਾਲੇ ਕਰ ਦਿੱਤਾ ਕਿ ਹੁਣ ਇਹ ਦੇਸ਼ ਤੁਹਾਡੇ ਹਵਾਲੇ ਆ, ਤੁਸੀਂ ਇਸ ਦੇਸ਼ ਨੂੰ ਸਾਂਭਣਾ ਹੈਗਾ। ਅਫਸੋਸ ਉਸ ਤੋਂ ਬਾਅਦ ਵਾਲੀ ਪੀੜੀ ਨੇ ਵੀ ਉਸ ਦੇਸ਼ ਨੂੰ ਨਾ ਸੰਭਾਲਿਆ ਔਰ ਜਿਸ ਗੱਲਾਂ ਤੋਂ ਉਹਨਾਂ ਨੇ ਸਾਨੂੰ ਵੰਗਾਰਿਆ ਸੀ ਕਿ ਜਾਤ ਪਾਤ ਖਤਮ ਹੋਣੀ ਚਾਹੀਦੀ, ਉਹ ਹਾਲੇ ਤੱਕ ਵੀ ਉੱਥੇ ਦੀ ਉੱਥੇ ਹੀ ਹੈ। ਆਉਣ ਵਾਲੇ ਸਮੇਂ ਦੇ ਵਿਚ ਅਸੀਂ ਇਹ ਅਰਦਾਸਾਂ ਪ੍ਰਾਰਥਨਾਵਾਂ ਬੇਨਤੀਆਂ ਕਰਦੇ ਆ ਕਿ ਜੋ ਸਾਡੇ ਸਮਾਜ ਦੇ ਵਿਚ ਬੁਰਾਈਆਂ ਚੱਲ ਰਹੀਆਂ ਨੇ, ਇਹ ਬੁਰਾਈਆਂ ਕਿਤੇ ਨਾ ਕਿਤੇ ਜਾ ਕੇ ਖਤਮ ਹੋਣ। ਇਨ੍ਹਾਂ ਲਈ ਸੰਘਰਸ਼ ਹੋਣੇ ਚਾਹੀਦੇ ਆ, ਸਮਾਂ ਤਾਂ ਹੀ ਬਦਲੇਗਾ। ਕਿਸਾਨ ਅੰਦੋਲਨ ਸਾਨੂੰ ਇਹ ਦੱਸ ਰਿਹਾ ਕਿ ਹੁਣ ਸਮੇਂ ਦੇ ਬਦਲਣ ਦਾ ਟਾਈਮ ਆ ਗਿਆ, ਲੰਬੇ ਸਮੇਂ ਦਾ ਸੰਘਰਸ਼ ਆ। ਸਰਦੀਆਂ ਦੀਆਂ ਰੁੱਤਾਂ ਵੇਲੇ ਸ਼ੁਰੂ ਹੋਇਆ, ਠੰਡੀਆਂ ਸਰਦ ਰੁੱਤਾਂ ਦੇ ਵਿਚ ਹੁਣ ਕੜਾਕੇਦਾਰ ਧੁੱਪਾਂ ਸ਼ੁਰੂ ਹੋ ਗਈਆਂ। ਸੰਘਰਸ਼ ਦੀ ਉਮਰ ਲੰਬੀ ਹੈ, ਸੰਘਰਸ਼ ਦਾ ਪੈਂਡਾ ਲੰਬਾ ਆ, ਲੇਕਿਨ ਉਮੀਦ ਇਹੀ ਆ ਕਿ ਸੰਘਰਸ਼ ਜਿੱਤ ਕੇ ਵਾਪਸ ਆਊਗਾ। ਇਸੇ ਤਰ੍ਹਾਂ ਜਦੋਂ ਅਸੀਂ ਕਿਸੇ ਬੁਰਾਈ ਨੂੰ ਖਤਮ ਕਰਨਾ ਹੁੰਦਾ ਆ, ਉਹ ਸੰਘਰਸ਼ ਕੋਈ 2-4 ਜਾਂ ਹਫ਼ਤੇ ਦਾ ਸੰਘਰਸ਼ ਨਹੀਂ ਹੁੰਦਾ। ਜੜ ਤੋਂ ਕਿਸੇ ਚੀਜ਼ ਨੂੰ ਪੱਟਣਾ ਔਰ ਖਤਮ ਕਰਨਾ, ਜਿਹੜੀ ਕੈਂਸਰ ਵਰਗੀ ਬਿਮਾਰੀ ਉਹਨੂੰ ਖਤਮ ਕਰਨਾ, ਇੱਕ ਲੰਬਾ ਪ੍ਰੋਸੈਸ ਹੁੰਦਾ ਆ, ਹੌਂਸਲੇ ਵਾਲਾ ਹੁੰਦਾ ਆ। ਉਹਦੇ ਲਈ ਦਵਾਈਆਂ ਜਿਹੜੀਆਂ ਖਾਣੀਆਂ ਬੜੀਆਂ ਹੌਂਸਲੇ ਦੇ ਨਾਲ ਖਾਧੀਆਂ ਜਾਂਦੀਆਂ, ਇਲਾਜ ਬੜੇ ਹੌਂਸਲੇ ਦੇ ਨਾਲ ਕਰਾਏ ਜਾਂਦੇ ਆ। ਸੋ ਇਸ ਸੰਘਰਸ਼ਾਂ ਇਦਾਂ ਦੇ ਸੰਘਰਸ਼ਾਂ ਦੇ ਵਿਚ ਵੀ ਬਹੁਤ ਕੁਛ ਵਾਪਰ ਕੇ ਸਾਹਮਣੇ ਉਭਰ ਕੇ ਆਉਂਦਾ ਆ। ਸਮਾਜ ਵੱਲੋਂ ਹੀ ਬੁਰਾਈਆਂ ਕੀਤੀਆਂ ਜਾਂਦੀਆਂ ਔਰ ਕੁਛ ਨਾ ਕੁਛ ਤੋਹਮਤਾਂ ਇਲਜ਼ਾਮ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ, ਲੇਕਿਨ ਅਖੀਰ ਦੇ ਵਿਚ ਉਹੀ ਜਿੱਤ ਕੇ ਉਹੀ ਸਿਕੰਦਰ ਹੁੰਦਾ ਕਿ ਜਿਹੜਾ ਇਸ ਮੈਦਾਨ ਦੇ ਵਿਚ ਡਟਿਆ ਰਹਿੰਦਾ ਤੇ ਸੰਘਰਸ਼ ਨੂੰ ਅੱਗੇ ਤੱਕ ਲੈ ਕੇ ਜਾਂਦਾ। ਸੋ ਦੋਸਤੋ, ਇਹ ਸੀ ਅੱਜ ਦੀ ਗੱਲਬਾਤ। ਇਸੇ ਤਰ੍ਹਾਂ ਗੱਲਬਾਤ ਜਾਰੀ ਰਹੇਗੀ ਤੇ ਮੈਂ ਸੋਚਦੀ ਹਾਂ ਕਿ ਤੁਹਾਨੂੰ ਫਿਰ ਮੈਂ ਹੁਣ ਸੋਹਣਾ ਜਿਹਾ ਕੋਈ ਗੀਤ ਕਿਉਂ ਨਾ ਸੁਣਾ ਦਵਾਂ। ਸੁਣੋ ਫਿਰ
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡਿੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ
ਦੋਸਤੋ ਅੱਜ ਗੱਲਬਾਤ ਮੇਲਿਆਂ ਤੇ ਤਿਉਹਾਰਾਂ ਦੀ ਹੋ ਰਹੀ ਹੈ ਕਿ ਜ਼ਿੰਦਗੀ ਦੇ ਵਿੱਚ ਮੇਲੇ ਤੇ ਤਿਉਹਾਰ ਲੱਗਣੇ ਚਾਹੀਦੇ ਆ ਤੇ ਸਾਨੂੰ ਇਨ੍ਹਾਂ ਦਾ ਹਿੱਸਾ ਬਣਨਾ ਚਾਹੀਦਾ। ਇਹੀ ਜ਼ਿੰਦਗੀ ਦੀਆਂ ਰੌਣਕਾਂ ਨੇ, ਇਹੀ ਜ਼ਿੰਦਗੀ ਦੀ ਏਕਤਾ, ਇਹੀ ਜ਼ਿੰਦਗੀ ਦਾ ਇੱਕ ਸਮਾਜ ਆ ਤੇ ਇਹੀ ਜ਼ਿੰਦਗੀ ਦਾ ਇੱਕ ਸਾਂਝੀਵਾਲਤਾ ਦੇ ਹੋਕੇ ਦਿੰਦੇ ਆ। ਮੇਲੇ ਸਾਡੇ ਸਾਰਿਆਂ ਦੇ ਸਾਂਝੇ ਆ, ਮੇਲਿਆਂ ਦੀਆਂ ਖੁਸ਼ੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ। ਮੇਲਿਆਂ ਦੇ ਵਿੱਚ ਜੋ ਵੀ ਕੋਈ ਸ਼ਾਮਿਲ ਹੁੰਦਾ ਉਹਦੀ ਕੋਈ ਜਾਤ ਨਹੀਂ ਹੁੰਦੀ, ਕੋਈ ਪਾਤ ਨਹੀਂ ਹੁੰਦੀ, ਕੋਈ ਧਰਮ ਨਹੀਂ ਹੁੰਦਾ, ਕੋਈ ਉੱਚ ਨਹੀਂ ਹੁੰਦੀ, ਕੋਈ ਨੀਚ ਨਹੀਂ ਹੁੰਦੀ। ਜਿਸ ਤੋਂ ਅਸੀਂ ਕੁਛ ਲੈ ਕੇ ਖਾ ਰਹੇ ਹੁੰਦੇ ਹਾਂ ਅਸੀਂ ਉਹਦੀ ਜਾਤ ਨਹੀਂ ਪੁੱਛਦੇ, ਅਸੀਂ ਉਹਦੀ ਕਾਸਟ ਨਹੀਂ ਪੁੱਛਦੇ, ਉਹਦਾ ਧਰਮ ਨਹੀਂ ਪੁੱਛਦੇ, ਨਾ ਪਕੌੜੇ ਵਾਲਿਆਂ ਤੋਂ ਤੇ ਨਾ ਜਲੇਬੀਆਂ ਵਾਲਿਆਂ ਤੋਂ ਤੇ ਨਾ ਚੂੜੀਆਂ ਚੜਾਉਣ ਵਾਲਿਆਂ ਤੋਂ ਤੇ ਨਾ ਚੰਡੋਲ ਝੂਟਣ ਵਾਲਿਆਂ ਤੋਂ, ਕਿਉਂਕਿ ਸਾਡੀਆਂ ਖੁਸ਼ੀਆਂ ਦਾ ਇੱਕ ਖੌਰੂ ਪਿਆ ਹੁੰਦਾ। ਅਸੀਂ ਆਪਣੀਆਂ ਖੁਸ਼ੀਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਾਂਝਾ ਕਰਨਾ ਚਾਹੁੰਦੇ, ਆਪਣੀ ਖੁਸ਼ੀਆਂ ਨੂੰ ਆਪਣੇ ਆਲੇ ਦੁਆਲੇ ਜਿਹੜੀਆਂ ਸਾਡੀਆਂ ਗੋਦੀ ਜਿਹੜੀਆਂ ਹੁੰਦੀਆਂ, ਸਾਡੇ ਘਨੇੜੀ ਜਿਹੜੀਆਂ ਹੁੰਦੀਆਂ, ਅਸੀਂ ਉਹਨਾਂ ਦੇ ਨਾਲ ਕਿੱਕਲੀ ਪਾਉਣ ਦੇ ਵਿੱਚ ਮਸਤ ਹੁੰਦੇ ਹਾਂ। ਸੋ ਇਹ ਗੱਲ ਸਾਨੂੰ ਮੰਨ ਲੈਣੀ ਚਾਹੀਦੀ ਆ ਕਿ ਜਿਹੜੀ ਜਾਤ ਪਾਤ ਧਰਮ ਦਾ ਸਾਡੇ ਅੰਦਰ ਇੱਕ ਠੱਪਾ ਲਾਇਆ ਗਿਆ, ਸਾਡੀਆਂ ਸੋਚਾਂ ਦੇ ਵਿੱਚ ਉਹ ਬਿਠਾਇਆ ਗਿਆ, ਪਰ ਅਸੀਂ ਮਨੁੱਖ ਧੁਰ ਤੋਂ ਐਸੇ ਨਹੀਂ ਹੈਗੇ। ਇਸੇ ਕਰਕੇ ਅਸੀਂ ਕਿਸੇ ਤੋਂ ਕੋਈ ਵੀ ਕੰਮ ਕਰਨ ਲਈ ਅਸੀਂ ਕੋਈ ਵੀ ਇਸ ਤਰ੍ਹਾਂ ਦਾ ਸਵਾਲ ਨਹੀਂ ਉਠਾਉਂਦੇ ਕਿ ਤੂੰ ਕੌਣ ਹੈ, ਕਿਸ ਤਰ੍ਹਾਂ ਆ। ਅਸੀਂ ਬਸ ਹਰ ਕਿਸੇ ਦੇ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੇ ਆ। ਧਨੀ ਰਾਮ ਚਾਤਰਿਕ ਜੀ ਹੁਣੇ ਦੀਆਂ ਲਿਖੀਆਂ ਹੋਈਆਂ ਕੁਝ ਲਾਈਨਾਂ ਮੈਨੂੰ ਯਾਦ ਆ ਰਹੀਆਂ ਨੇ, ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ। ਤੂੜੀ ਤੰਦ ਸਾਂਭ ਹਾੜੀ ਵੇਚ ਬੱਟ ਕੇ, ਲੰਬੜਾਂ ਤੇ ਸ਼ਾਹਾਂ ਦੇ ਹਿਸਾਬ ਕੱਟ ਕੇ, ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ, ਮਾਲ ਢਾਂਡਾ ਸਾਂਭਣੇ ਨੂੰ ਕਾਮਾ ਛੱਡ ਕੇ, ਪੱਗ ਝੱਗਾ ਚਾਦਰ ਨਵੇਂ ਸਵਾ ਕੇ, ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾ ਕੇ, ਕੱਛੇ ਮਾਰ ਵੰਜਲੀ ਆਨੰਦ ਛਾ ਗਿਆ, ਮਾਰਦਾ ਦਵਾਮੇ ਜੱਟ ਮੇਲੇ ਆ ਗਿਆ। ਸੋ ਦੋਸਤੋ, ਕਈ ਦਫਾ ਇਸ ਤਰ੍ਹਾਂ ਲੱਗਦਾ ਹੁੰਦਾ ਆ ਕਿ ਜਿਵੇਂ ਸ਼ਾਇਦ ਜ਼ਿੰਦਗੀ ਦੇ ਵਿੱਚੋਂ ਮੇਲਿਆਂ ਦੀ ਜਿਹੜੀ ਕਮੀ ਆ ਉਹ ਮਹਿਸੂਸ ਹੋ ਰਹੀ ਆ, ਉਹਨਾਂ ਦੀ ਘਾਟ ਪੈ ਰਹੀ ਹੈਗੀ ਆ। ਮੇਲੇ ਖਤਮ ਹੋ ਰਹੇ ਹਨ, ਨਵੀਂ ਪੀੜੀ ਦਾ ਰੁਝਾਨ ਇੱਕ ਉਹਨਾਂ ਦੇ ਆਪਣੇ ਜਿਹੜੇ ਯੂਰਪੀਅਨ ਫੈਸਟੀਵਲ ਹੈਗੇ ਆ ਉਹਨਾਂ ਵੱਲ ਰੁਝਾਨ ਜ਼ਿਆਦਾ ਚੱਲ ਰਿਹਾ। ਜੇ ਅਸੀਂ ਕੁੱਲ ਮਿਲਾ ਕੇ ਇਹ ਕਹਿ ਲੈਂਦੇ ਹਾਂ ਕਿ ਜਦੋਂ ਮੇਲੇ ਮਨਾਉਣ ਵਾਲੇ ਹੀ ਉੱਥੇ ਨਹੀਂ ਰਹੇ, ਉਹਨਾਂ ਨੂੰ ਦੱਸਣ ਵਾਲੇ ਹੀ ਨਹੀਂ ਰਹੇ, ਤੇ ਮੇਲਿਆਂ ਦੀ ਘਾਟ ਪੈਣੀ ਹੀ ਸੀ। ਅੱਜ ਦੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤੇ ਜਿਹੜੇ ਹੈਗੇ ਆ ਬਜ਼ੁਰਗ ਹੈਗੇ ਆ ਜਾਂ ਫਿਰ ਨਵੀਂ ਪੀੜੀ ਆ ਜਿਹੜੀ ਵਿਚਕਾਰਲੀ ਪੀੜੀ ਸੀਗੀ, ਜਿਹੜੀਆਂ ਕਿ ਮੇਲਿਆਂ ਨੂੰ ਅੱਗੇ ਹੋ ਕੇ ਲਾਉਂਦੇ ਹੁੰਦੇ ਸਨ, ਉਹ ਸਾਰੇ ਦੇ ਸਾਰੇ ਬਾਹਰ ਪ੍ਰਦੇਸ਼ਾਂ ਨੂੰ ਟੁਰ ਗਏ ਆ। ਬਜ਼ੁਰਗਾਂ ਦੇ ਕੋਲ ਉਹਨਾਂ ਦੇ ਕੋਲ ਆਪਣਾ ਸਾਂਭਿਆ ਹੋਇਆ ਇਤਿਹਾਸ ਤਾਂ ਹੈ, ਲੇਕਿਨ ਜਿਹੜੇ ਬੱਚੇ ਆ ਅੱਜ ਉਹ ਉਹਨਾਂ ਦੀ ਸਟੱਡੀ ਜਿਹੜੀ ਆ, ਅੱਜ ਉਹਨਾਂ ਦੀ ਜਿਹੜੀ ਪੜ੍ਹਾਈ ਆ ਉਹ ਕੁਛ ਹੋਰ ਸਮਾਜ ਵੱਲ ਇਸ਼ਾਰਾ ਕਰ ਰਹੀ ਆ। ਸ਼ਾਇਦ ਇਹ ਮੇਲੇ ਉਹਨਾਂ ਨੂੰ ਇੱਕ ਛੋਟੀ ਜਿਹੀ ਦੁਨੀਆਂ ਲੱਗਦੀ ਆ, ਧੂੜਾਂ ਭਰੀ ਲੱਗਦੀ ਆ, ਇੱਕ ਵਾਧੂ ਟਾਈਮ ਖਰਾਬ ਕਰਨ ਵਾਲੀ ਲੱਗਦੀ। ਲੇਕਿਨ ਮੈਂ ਇਹ ਸਾਰਿਆਂ ਦੀ ਗੱਲ ਨਹੀਂ ਕਰ ਰਹੀ, ਬਹੁਤ ਸਾਰੇ ਪਿੰਡਾਂ ਦੇ ਵਿੱਚ ਹਾਲੇ ਵੀ ਮੇਲੇ ਲੱਗਦੇ ਆ, ਹਾਲੇ ਵੀ ਲੋਕ ਉਹਨਾਂ ਮੇਲਿਆਂ ਦੇ ਵਿੱਚ ਹੁੰਮ ਹਮਾ ਕੇ ਜਾਂਦੇ ਆ, ਆਪਣੀ ਰੌਣਕ ਬਣਦੇ ਆ, ਬੱਚੇ ਉਸ ਮੇਲੇ ਦੀ ਰੌਣਕ ਬਣਦੇ ਆ। ਅੱਜ ਦੀ ਪੀੜੀ ਮੇਲਿਆਂ ਨੂੰ ਉਡੀਕਦੀ ਆ, ਪਰ ਕਿਤੇ ਨਾ ਕਿਤੇ ਅਸੀਂ ਦੇਖਦੇ ਆ ਕਿ ਇਹ ਮੇਲੇ ਪਿੰਡਾਂ ਚੋਂ ਖਤਮ ਹੋ ਰਹੇ ਆ। ਬੱਚਿਆਂ ਨੂੰ ਦੱਸਣਾ ਪੈਂਦਾ ਕਿ ਵਿਸਾਖੀ ਕੀ ਸੀ, ਲੋਹੜੀ ਕੀ ਸੀ ਤੇ ਦੀਵਾਲੀ ਕੀ ਸੀ, ਅਸੀਂ ਕਿਉਂ ਮਨਾਉਂਦੇ ਆ, ਕਾਹਤੇ ਮਨਾਏ ਜਾਂਦੇ ਆ, ਮਹੱਤਤਾ ਕੀ ਹੈਗੀ ਆ। ਸੋ ਇਹ ਦੋਸ਼ ਅਸੀਂ ਕਿਸੇ ਤੇ ਨਹੀਂ ਘੜ ਰਹੇ ਹੈਗੇ, ਇਹ ਦੋਸ਼ ਕਿਤੇ ਨਾ ਕਿਤੇ ਪੜ੍ਹਾਈਆਂ ਦੇ ਵਿੱਚ ਵੀ ਹੈਗਾ। ਸਕੂਲਾਂ ਦੇ ਵਿੱਚ ਪਹਿਲਾਂ ਸਾਨੂੰ ਵਿਸਾਖੀ ਦੀਵਾਲੀ ਤੇ ਲੋਹੜੀ ਦੀ ਮਹੱਤਤਾ ਸਿਖਾਈ ਜਾਂਦੀ ਸੀ, ਪੜ੍ਹਾਈ ਜਾਂਦੀ ਸੀ, ਲੇਖਾਂ ਦੇ ਰੱਟੇ ਲਵਾਏ ਜਾਂਦੇ ਸੀ ਤੇ ਉਹਦਾ ਸਾਨੂੰ ਇੱਕ ਚਾਹ ਹੁੰਦਾ ਸੀਗਾ। ਅੱਜ ਦੇ ਟਾਈਮ ਦੇ ਵਿੱਚ ਸ਼ਾਇਦ ਨਵੇਂ ਸਬਜੈਕਟ ਆ, ਨਵੇਂ ਵਿਸ਼ੇ ਆ, ਟੀਚਰਾਂ ਦਾ ਜੋ ਗੌਰਮੈਂਟ ਦਾ ਕਾਨੂੰਨ ਹੋਵੇਗਾ, ਜੋ ਗੌਰਮੈਂਟ ਜਿਸ ਤਰ੍ਹਾਂ ਦੀ ਪੜ੍ਹਾਈ ਕਰਵਾਉਣ ਨੂੰ ਟੀਚਰ ਲੋਕਾਂ ਨੂੰ ਕਹੇਗੀ ਉਸ ਤਰ੍ਹਾਂ ਦੀ ਹੀ ਪੜ੍ਹਾਈ ਕਰਵਾਵੇਗੀ। ਸੋ ਕਿਤੇ ਨਾ ਕਿਤੇ ਸਾਡੇ ਜਿਹੜੇ ਸਿਲੇਬਸ ਦੇ ਵਿੱਚੋਂ ਇਹ ਜਿਹੜਾ ਸਾਡਾ ਸਭਿਆਚਾਰਕ ਚੀਜ਼ਾਂ ਜਿਹੜੀਆਂ ਸਭਿਆਚਾਰ ਵੱਲ ਇਸ਼ਾਰਾ ਕਰਦੀਆਂ ਕਿਤੇ ਨਾ ਕਿਤੇ ਪੰਜਾਬੀ ਸਾਹਿਤ ਦੇ ਵਿੱਚੋਂ ਖਤਮ ਹੋ ਰਹੀਆਂ ਹੈਗੀਆਂ ਆ। ਇਸ ਦੇ ਲਈ ਅੱਜ ਵੀ ਕੋਸ਼ਿਸ਼ਾਂ ਚੱਲ ਰਹੀਆਂ ਕਿ ਅਸੀਂ ਮੁੜ ਤੋਂ ਆਪਣੇ ਪਿੰਡਾਂ ਵਿੱਚ ਉਹ ਸਭ ਕੁਛ ਫੇਰ ਵਾਪਸ ਲੈ ਕੇ ਆਈਏ ਜੋ ਪਹਿਲਾਂ ਮਨਾਇਆ ਜਾਂਦਾ ਸੀ, ਜਿਸ ਦੇ ਬਾਰੇ ਚ ਗੱਲ ਕੀਤੀ ਜਾਂਦੀ ਸੀਗੀ। ਜੇ ਵਿਸਾਖੀ ਦੀ ਗੱਲ ਮੈਂ ਆਪਣੇ ਸਮੇਂ ਦੀ ਕਰ ਲਵਾਂ ਤੇ ਉਸ ਵੇਲੇ ਛੋਟੇ ਜਿਹੇ ਪਿੰਡ ਦੇ ਵਿੱਚ ਜਿਹੜੀ ਵਿਸਾਖੀ ਦਾ ਮੇਲਾ ਲੱਗਦਾ ਹੁੰਦਾ ਸੀਗਾ ਉਹਦੀ ਇੱਕ ਆਪਣੀ ਰੌਣਕ ਹੁੰਦੀ ਸੀ। ਮੇਰੇ ਲਈ ਉਹ ਦੁਨੀਆਂ ਦਾ ਸਭ ਤੋਂ ਵੱਡਾ ਮੇਲਾ ਹੁੰਦਾ ਸੀ। ਛੋਟਾ ਜਿਹਾ ਪਿੰਡ ਸੀ ਜਿਹਦੀ ਆਬਾਦੀ ਮਸਾਂ ਕੁ ਹੀ 500 ਲੋਕਾਂ ਦੀ ਹੋਵੇਗੀ, ਤੇ ਉਹ ਸਾਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਸੀਗਾ ਕਿ ਇਹ ਦੁਨੀਆਂ ਦਾ ਸਭ ਤੋਂ ਵੱਡਾ ਮੇਲਾ ਔਰ ਸਾਰੀ ਦੁਨੀਆਂ ਦੀ ਰੌਣਕ ਸਾਰੀ ਦੁਨੀਆਂ ਦੀਆਂ ਖੁਸ਼ੀਆਂ ਉਸ ਮੇਲੇ ਦੇ ਵਿਚ ਹੁੰਦੀਆਂ ਸੀ। ਉੱਥੇ ਦੀਆਂ ਦੁਕਾਨਾਂ ਜਿਹੜੀਆਂ ਲੱਗਦੀਆਂ ਹੁੰਦੀਆਂ ਸੀ, ਧੂੜ ਭਰੇ ਰਾਹਾਂ ਦੇ ਉੱਤੇ ਜਿਹੜੀਆਂ ਮਨਿਆਰੀ ਦੀਆਂ ਦੁਕਾਨਾਂ ਲੱਗਦੀਆਂ ਹੁੰਦੀਆਂ ਸੀ, ਫਿਰ ਚੰਡੋਲ ਲੱਗਦੇ ਹੁੰਦੇ ਸੀਗੇ ਕਿਤੇ ਨਾ ਕਿਤੇ, ਫਿਰ ਜਲੇਬੀਆਂ ਤੇ ਪਕੌੜੇ ਚਾਟ ਵਾਲਾ। ਔਰ ਅਸੀਂ ਉਦੋਂ ਛੋਟੇ ਹੁੰਦੇ ਸੀ, ਚੌਥੀ ਪੰਜਵੀਂ ਕਲਾਸ ਦੀਆਂ ਗੱਲਾਂ, ਪਹਿਲਾਂ ਸਾਡੇ ਘਰ ਦੇ ਸਕੂਲ ਦੇ ਵਿਚ ਜਿਹੜਾ ਗੁਰੂ ਘਰ ਹੁੰਦਾ ਸੀਗਾ ਉਹਦੇ ਵਿਚ ਪਾਠ ਸਾਹਿਬ ਹੁੰਦੇ ਸੀਗੇ, ਫਿਰ ਭੋਗ ਪਾਏ ਜਾਂਦੇ ਸੀ, ਫਿਰ ਇਕ ਪਾਸੇ ਰਾਗੀ ਜਥੇ ਸੀਗੇ ਉਹ ਕੀਰਤਨ ਕਰਦੇ ਸੀ, ਢਾਡੀ ਵਾਰਾਂ ਗਾਉਂਦੇ ਹੁੰਦੇ ਸੀਗੇ, ਤੇ ਦੂਸਰੇ ਪਾਸੇ ਸਾਡੇ ਸਕੂਲ ਤੋਂ ਦੂਸਰੇ ਪਾਸੇ ਬਾਹਰ ਜਿਹੜਾ ਪੈਹਾ ਹੁੰਦਾ ਸੀਗਾ ਉੱਥੇ ਰੌਣਕਾਂ ਲੱਗੀਆਂ ਹੁੰਦੀਆਂ ਸੀ ਮੇਲਿਆਂ ਦੀਆਂ, ਤੇ ਅਸੀਂ ਕਦੇ ਢਾਡੀ ਜਥੇ ਨੂੰ ਸੁਣਨਾ ਤੇ ਕਦੇ ਦੌੜ ਕੇ ਉਸ ਮੇਲੇ ਵੱਲੋਂ ਜਾਣਾ ਜਿੱਥੇ ਇਕ ਪਾਸੇ ਫਿਰ ਬੋਲਦਾਂ ਦੀਆਂ ਦੌੜਾਂ ਲੱਗਦੀਆਂ ਹੁੰਦੀਆਂ ਸੀਗੀਆਂ ਬਾਅਦ ਵਿਚ ਜਿਹਨੂੰ ਛਿੰਝ ਪੈਂਦੀ ਕਹਿੰਦੇ ਸੀ, ਉਹਦੇ ਵਿਚ ਬੋਲਦ ਵੀ ਉਹਨਾਂ ਨੇ ਪੂਰੇ ਜਿਹੜੇ ਦੇਸੀ ਘਿਓ ਪਲਾ ਪਲਾ ਕੇ ਉਹਨਾਂ ਨੇ ਪਾਲੇ ਹੁੰਦੇ ਸੀਗੇ, ਛੋਟੀਆਂ ਛੋਟੀਆਂ ਗੱਡੀਆਂ ਦੇ ਉੱਤੇ ਬਹਿੰਦੇ ਸੀਗੇ ਤੇ ਇਕ ਥਾਂ ਤੋਂ ਉਹ ਕਿੰਨੇ ਕਿੰਨੇ ਕਿਲੋਮੀਟਰ ਤੱਕ ਦੌੜਦੇ ਹੁੰਦੇ ਸੀਗੇ, ਫਿਰ ਵਾਪਸ ਆਉਣਾ, ਫਿਰ ਉਹਨਾਂ ਨੂੰ ਇਨਾਮ ਦਿੱਤੇ ਜਾਂਦੇ ਸੀ। ਫਿਰ ਉਸੇ ਸਾਡੇ ਪਿੰਡ ਦੇ ਵਿਚ ਦੂਸਰੇ ਪਾਸੇ ਨਾਲ ਹੀ ਲੱਗਦੇ ਖੇਤਾਂ ਦੇ ਵਿਚ ਪਿੜ ਬਣਾਇਆ ਹੁੰਦਾ ਸੀਗਾ ਜਿੱਥੇ ਕਿ ਭਲਵਾਨਾਂ ਦੇ ਘੋਲ ਹੁੰਦੇ ਸੀਗੇ। ਛੋਟੇ ਬੱਚਿਆਂ ਨੂੰ ਸਾਨੂੰ ਕੁੜੀਆਂ ਨੂੰ ਦੇਖਣ ਦਾ ਤਾਂ ਅਲਾਊਡ ਨਹੀਂ ਸੀਗਾ, ਉਧਰ ਪਾਸੇ ਜਾਈਦਾ ਵੀ ਨਹੀਂ ਸੀ, ਦੇਖੇ ਵੀ ਨਹੀਂ ਸੀਗੇ, ਪਰ ਇਹ ਹੁੰਦਾ ਸੀਗਾ ਕਿ ਇੱਥੇ ਜਵਾਨਾਂ ਦੇ ਘੋਲ ਹੁੰਦੇ ਆ, ਇੱਥੇ ਭਲਵਾਨੀ ਹੁੰਦੀ ਆ, ਉੱਥੇ ਕਿਤੇ ਪੇੜ ਲੱਗਾ ਹੁੰਦਾ ਸੀ, ਕੋਈ ਬੋਲਦਾਂ ਦੀਆਂ ਦੌੜਾਂ ਨੂੰ ਦੇਖ ਰਿਹਾ ਹੁੰਦਾ ਸੀ, ਉੱਥੇ ਭੀੜ ਹੁੰਦੀ ਸੀ, ਕੋਈ ਚੰਡੋਲ ਦੇ ਆਲ ਦੁਆਲ ਹੁੰਦਾ ਸੀ, ਕੋਈ ਜਲੇਬੀਆਂ ਵਾਲੇ ਜਿਹੜੀ ਇੱਕ ਦੁਕਾਨ ਹੁੰਦੀ ਸੀਗੀ ਉਹਨਾਂ ਦੇ ਦੁਆਲੇ ਹੁੰਦਾ ਸੀ, ਤੇ ਜਾਂ ਫਿਰ ਬਰਫ਼ ਦੇ ਗੋਲੇ ਉਹਨਾਂ ਦੇ ਉੱਤੇ ਰੰਗ ਬਿਰੰਗੇ ਕਲਰ ਪਾ ਕੇ ਉਹ ਅਸੀਂ ਖਾਈਦੇ ਹੁੰਦੇ ਸੀ। ਗਰਮ ਗਰਮ ਜਲੇਬੀਆਂ ਨੂੰ ਅਖਬਾਰ ਦੇ ਉੱਤੇ ਰੱਖ ਕੇ ਖਾਣ ਦਾ ਆਪਣਾ ਹੀ ਆਨੰਦ ਹੁੰਦਾ ਸੀ, ਤੇ ਜਾਂ ਫਿਰ ਪਕੌੜੇ, ਪਾਲਕ ਦੇ ਪਕੌੜੇ ਜਾਂ ਫਿਰ ਆਲੂਆਂ ਦੇ ਪਕੌੜੇ, ਗਰਮ ਗਰਮ ਤੇਲ ਚੋਂ ਨਿਕਲਦੇ ਕਰਾਰੇ ਕਰਾਰੇ ਜਦੋਂ ਉਹਨੇ ਅਖਬਾਰ ਦੇ ਕਾਗਜ਼ ਦੇ ਉੱਤੇ ਪਾ ਕੇ ਉੱਤੇ ਚਟਣੀ ਪਾ ਕੇ ਉਹ ਦੇਣੀ, ਤੇ ਬਸ ਉਹਦੇ ਵਰਗਾ ਟੇਸਟ ਦੁਨੀਆਂ ਚ ਕਿਤੇ ਨੀ, ਸਾਨੂੰ ਅੱਜ ਤੱਕ ਨੀ ਮਿਲਿਆ। ਤੇ ਫਿਰ ਚੂੜੀਆਂ ਚਾਹ ਦੇ ਨਾਲ ਚੜਾਉਣੀਆਂ, ਫਿਰ ਗਲਦੀਆਂ ਗਾਨੀਆਂ ਮਣਕਿਆਂ ਵਾਲੀਆਂ ਛੋਟੀਆਂ ਛੋਟੀਆਂ ਰੰਗ ਬਿਰੰਗੇ ਮੋਤੀਆਂ ਵਾਲੀਆਂ ਲੈਣੀਆਂ, ਫਿਰ ਚਾਰ ਡੱਬਿਆਂ ਵਾਲਾ ਚੰਡੋਲ ਹੁੰਦਾ ਸੀਗਾ, ਔਰ ਉਹ ਸਭ ਤੋਂ ਉਚਾਈ ਵਾਲਾ ਮੈਨੂੰ ਲੱਗਦਾ ਹੁੰਦਾ ਸੀ ਕਿ ਅਸੀਂ ਸਿਖਰ ਤੇ ਗਏ ਆ, ਇੱਥੇ ਖੜ ਕੇ ਅਸੀਂ ਪੂਰੀ ਦੁਨੀਆਂ ਦੇਖ ਸਕਦੇ ਆ, ਤੇ ਉਹਦੇ ਚ ਬਹਿੰਦਿਆਂ ਨੂੰ ਡਰ ਲੱਗਦਾ ਹੁੰਦਾ ਸੀ, ਤੇ ਚਾਹ ਵੀ ਬੜਾ ਹੁੰਦਾ ਸੀ, ਫਿਰ ਉਸ ਚੰਡੋਲ ਦੇ ਵਿਚ ਬੈਠਣਾ, ਚੰਡੋਲ ਨੂੰ ਝੂਠਣਾ ਤੇ ਦੇਖਣਾ। ਦਿਲ ਇਹ ਕਰਦਾ ਹੁੰਦਾ ਸੀ ਕਿ ਇਹ ਵਿਸਾਖੀ ਦਾ ਮੇਲਾ ਖਤਮ ਨਾ ਹੋਵੇ, ਜਿਸ ਤਰ੍ਹਾਂ ਸ਼ਾਮ ਹੁੰਦੀ ਸੀ, ਸ਼ਾਮ ਢਲਦੀ ਸੀ, ਸ਼ਰਾਬੀਆਂ ਦਾ ਵੱਧ ਜਾਂਦਾ ਸੀਗਾ ਕਿਉਂਕਿ ਘੋਲ ਹੋ ਰਹੇ ਸੀ, ਫਿਰ ਇਨਾਮ ਵੀ ਦੇਣੇ ਹੁੰਦੇ ਸੀ, ਜਿਹੜੇ ਬੋਲਦਾਂ ਦੀਆਂ ਦੌੜਾਂ ਲੱਗ ਰਹੀਆਂ ਹੁੰਦੀਆਂ ਸੀ, ਫਿਰ ਐਂਡ ਦੇ ਵਿਚ ਉਹਨਾਂ ਨੂੰ ਇਨਾਮ ਦਿੱਤੇ ਜਾਂਦੇ ਸੀ, ਸ਼ਰਾਬੀਆਂ ਦਾ ਜਿਹੜਾ ਸੀਗਾ ਫਿਰ ਮੇਲਾ ਭਰ ਜਾਂਦਾ ਸੀ, ਤੇ ਜਿਹੜੇ ਆਮ ਪਰਿਵਾਰਕ ਲੋਕ ਹੁੰਦੇ ਸੀਗੇ ਉਹ ਆਪਣੇ ਘਰਾਂ ਨੂੰ ਮੋੜਾ ਪਾ ਲੈਂਦੇ ਸੀਗੇ, ਤੇ ਅਸੀਂ ਫਿਰ ਘਰਾਂ ਨੂੰ ਆਉਣਾ। ਇੰਨੀਆਂ ਸੋਹਣੀਆਂ ਉਸ ਮੇਲੇ ਦੇ ਨਾਲ ਯਾਦਾਂ ਜੁੜਨੀਆਂ, 3 ਦਿਨਾਂ ਦੀ ਰੌਣਕ, ਗੁਰੂ ਘਰ ਦੇ ਵਿਚ ਅਖੰਡ ਪਾਠ ਸਾਹਿਬ ਚੱਲਣੇ, ਪਿੰਡ ਦੇ ਵਿਚੋਂ ਹਰ ਕਿਸੇ ਨੇ ਸੇਵਾ ਕਰਨ ਜਾਣੀ, ਰਾਤ ਨੂੰ ਅਸੀਂ ਕੀਰਤਨ ਵੇਲੇ ਉੱਥੇ ਹੋਣਾ ਔਰ ਕਈ ਦਫ਼ਾ ਉੱਥੇ ਹੀ ਸੌਂ ਜਾਣਾ, ਸਵੇਰੇ ਉੱਠ ਕੇ ਫਿਰ ਘਰ ਆਉਣਾ। ਉਹ ਜਿਹੜਾ ਉਸ ਵੇਲੇ ਦੀ ਜਿਹੜੀ ਇੱਕ ਵਰਤਾਰਾ ਸੀ, ਉਹ ਮਾਹੌਲ ਸੀ, ਇੱਕ ਵੱਖਰਾ ਜਿਹਾ ਮਾਹੌਲ ਸੀ। ਅਸੀਂ ਪਿੰਡਾਂ ਵਾਲੇ ਲੋਕ ਮੇਲਿਆਂ ਤਿਉਹਾਰਾਂ ਦੇ ਨਾਲ ਜੁੜੇ ਹੋਏ ਲੋਕ ਆ, ਅਸੀਂ ਖੁੱਲੀ ਆਬਾਦੀ ਚ ਰਹਿਣ ਵਾਲੇ, ਖੁੱਲੇ ਪੌਣ ਪਾਣੀ ਚ ਰਹਿਣ ਵਾਲੇ ਲੋਕ ਹੈਗੇ ਆ। ਅਸੀਂ ਕਿਤੇ ਵੀ ਜਾਂਦੇ ਆ, ਅਸੀਂ ਪਹਿਲੇ ਹੀ ਸਾਡੀ ਮੰਗ ਹੁੰਦੀ ਹੈ ਕਿ ਸਾਡਾ ਜਿਹੜਾ ਆਲ ਦੁਆਲੇ ਆ ਉਹ ਮੇਲਿਆਂ ਵਰਗਾ ਹੋਣਾ ਚਾਹੀਦਾ, ਤਾਂ ਕਿ ਅਸੀਂ ਜਦੋਂ ਵੀ ਸਾਨੂੰ ਛੁੱਟੀ ਹੋਵੇ ਅਸੀਂ ਆਪਣੇ ਦਿਨ ਤਿਉਹਾਰ ਮਨਾ ਸਕੀਏ, ਆਪਣੇ ਆਪ ਦਾ ਅਸੀਂ ਆਪ ਇੰਟਰਟੇਨਮੈਂਟ ਕਰ ਲੈਂਦੇ ਆ। ਸੋ ਇਹ ਜਿਹੜੇ ਮੇਲੇ ਸਾਡੀ ਜ਼ਿੰਦਗੀ ਦੇ ਨਾਲ ਜੁੜੇ ਹੋਏ, ਤੁਸੀਂ ਜਿੱਥੇ ਵੀ ਅੱਜ ਦੇ ਟਾਈਮ ਦੇ ਵਿਚ ਅਸੀਂ ਜਿੱਥੇ ਵੀ ਕਿਤੇ ਰਹਿੰਦੇ ਆ ਮੇਲੇ ਮਨਾਉਣ ਦੀ ਕੋਸ਼ਿਸ਼ ਕਰਦੇ ਆ। ਸੋ ਜੇ ਗੱਲ ਇਸ ਵੇਲੇ ਯੂਰਪ ਦੀ ਕਰ ਲਈਏ, ਕੋਰੋਨਾ ਸੀਜ਼ਨ ਦੇ ਵਿਚ ਮੇਲੇ ਕਿਤੇ ਵੀ ਨਹੀਂ ਮਨਾਏ ਜਾ ਰਹੇ, ਮੇਲਿਆਂ ਦੀ ਹੁਣ ਉਮੀਦ ਅਸੀਂ ਅਗਲੇ ਸਾਲ ਤੱਕ ਛੱਡ ਦਿੱਤੀ ਹੈ ਕਿ ਅਗਲੇ ਸਾਲ ਮਾਹੌਲ ਵਧੀਆ ਹੋਣ ਤੇ ਅਸੀਂ ਮੇਲੇ ਇਸੇ ਤਰ੍ਹਾਂ ਮਨਾਈਏ, ਇਸੇ ਤਰ੍ਹਾਂ ਦੁਆਰਾ ਫੇਰ ਜ਼ਿੰਦਗੀ ਨੌ ਵਾਰ ਨਾ ਹੋਵੇ। ਸੋ ਤੁਸੀਂ ਜਿੱਥੇ ਕਿਤੇ ਮੇਲੇ ਮਨਾ ਰਹੇ ਹੋ, ਬਹੁਤ ਬਹੁਤ ਖੁਸ਼ੀਆਂ, ਮੁਬਾਰਕਾਂ ਕਿ ਇਸ ਜ਼ਿੰਦਗੀ ਦੇ ਵਿੱਚੋਂ ਤੁਸੀਂ ਆਪਣੇ ਟਾਈਮ ਕੱਢ ਕੇ ਆਪਣੇ ਸੱਭਿਆਚਾਰ ਨੂੰ ਸਮਾਂ ਦੇ ਰਹੇ ਹੈਗੇ ਆ, ਆਪਣਾ ਮੇਲੇ ਇਸ ਧਰਤੀ ਤੇ ਲਵਾ ਰਹੇ ਆ ਤੇ ਇਹ ਜਿਸ ਵੀ ਧਰਤੀ ਤੇ ਤੁਸੀਂ ਰਹਿ ਰਹੇ ਆ ਉਸ ਧਰਤੀ ਨੂੰ ਆਪਣਾ ਸੱਭਿਆਚਾਰ ਦੇ ਰਹੇ ਆ। ਸੋ ਦੋਸਤੋ, ਸੁਣਦੇ ਆ ਖੂਬਸੂਰਤ ਗੀਤ ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਆਖਰੀ ਪੜਾਅ ਦੇ ਵਿਚ ਪਹੁੰਚੇ।
ਬੁੱਲ ਪਪੀਸੀਆਂ ਉਹਦੀਆਂ ਗੱਲਾਂ ਗੱਲ ਗੱਲ ਨਾਲ ਦੀਆਂ, ਤੋਆ ਠੋਡੀ ਦੇ ਵਿੱਚ ਨਾ ਪਤਲੀ ਨਾ ਭਾਰੀ, ਉਹ ਤੁਹਾਨੂੰ ਨੈਣ ਜੱਟੀ ਦੇ ਭਰੇ ਨੇ ਕੋਲ ਸ਼ਰਾਬ ਦੇ, ਦੋਨੋਂ ਨੈਣ ਜੱਟੀ ਦੇ ਭਰੇ ਨੇ ਕੋਲ ਸ਼ਰਾਬ ਦੇ, ਤਣ ਸੁਰਾਹੀ ਮੰਦੀ ਮਿਰਗਾਂ ਤੋਰੀ ਉਧਾਰੀ, ਉਹ ਥੋੜੀ ਥੋਣ ਦੁਆਰੇ ਕਾਲੀ ਗਾਨੀ ਜੱਟੀ ਦੇ ਮੈਂ ਸਦਕੇ, ਗੋਰੀ ਥੋਣ ਦੁਆਰੇ ਕਾਲੀ ਗਾਨੀ ਜੱਟੀ ਦੇ, ਚੰਦਨ ਗਲੀ ਨੂੰ ਜੋ ਨਾਗਾ ਕੁੰਡਲੀ ਮਾਰੀ, ਬੈਠੀ ਤ੍ਰਿੰਜਣਾ ਦੇ ਵਿੱਚ ਉਹ ਚਰਖੇ ਤੰਦ ਪਾਉਂਦੀਆ, ਬੈਠੀ ਤ੍ਰਿੰਜਣਾ ਦੇ ਵਿੱਚ ਉਹ ਚਰਖੇ ਤੰਦ ਪਾਉਂਦੀਆ, ਵੇਖ ਰੰਗ ਜੱਟੀ ਦਾ ਤੋਬਾ ਕਰਨ ਲਲਾਰੀ, ਹੀਰ ਰਹੇ ਨਾ ਮੇਰੀ ਵਿੱਚ ਹਜ਼ਾਰਾਂ ਦੇ, ਕਿਉਂ ਤੂੰ ਜਿੱਤਦੀ ਹੈ ਸਾਹਾਂ ਤੋਂ ਪਿਆਰੀ, ਉਹ ਚੱਟੀ ਖਾਤਰ ਆਇਆ ਜੋ ਲੈਣ ਨੂੰ ਟਿੱਲੇ ਤੋਂ ਮੈਂ ਤੇਰੇ, ਚੱਟੀ ਖਾਤਰ ਆਇਆ ਜੋ ਲੈਣ ਨੂੰ ਟਿੱਲੇ ਤੋਂ, ਪਾਦੇ ਮੁੰਦਰਾ ਕੰਨੀ ਛੁਰੀ ਫੇਰ ਇੱਕ ਵਾਰੀ, ਉਹ ਜਾ ਕੇ ਖੇੜਾਂ ਦੇ ਪਿੰਡ ਦਰਸ਼ਨ ਕਰੀਏ ਹੀਰ ਦੇ ਮੈਂ ਸਦਕੇ, ਜਾ ਕੇ ਖੇੜਾਂ ਦੇ ਪਿੰਡ ਦਰਸ਼ਨ ਕਰੀਏ ਹੀਰ ਦੇ, ਕਹੇ ਥਲੀ ਕੇ ਵਾਲਾ ਇਸ਼ਕ ਹੈ ਬੁਰੀ ਬਿਮਾਰੀ, ਨੈਣ ਸੰਦਲੀ ਜੱਟੀ ਦੇ ਖਿੱਚ ਗਏ ਨੀ ਘਰ ਪੰਡਤਾਂ ਦੇ ਮੁਰਗੇ, ਰਿੱਚ ਗਏ ਨੀ ਮੁੰਡੇ ਕਾਲੀਆਂ ਦੇ ਦਾਰੂ ਪੀਣ ਗਿੱਜ ਗਏ ਨੀ, ਤਦ ਟੁੱਟ ਗਿਆ ਸਾਰੀ ਸਾਰੀ ਬਈ ਦੁਨੀਆਂ ਦਾ।
ਸੋ ਦੋਸਤੋ, ਹੁਣ ਮੈਂ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਖਲੀਲ ਆਜ਼ਾਦ ਜੀ ਹੁਣਾਂ ਦਾ ਇੱਕ ਸ਼ੇਅਰ ਜਿਹੜਾ ਕਿ ਮੈਨੂੰ ਬਹੁਤ ਪਸੰਦ ਆਇਆ। ਉਹ ਕਹਿੰਦੇ ਆ ਕਿ ਅਮਨ ਦੇ ਸ਼ੀਸ਼ੇ ਦਾ ਪਰਛਾਵਾਂ ਉਲਫਤ ਦੀ ਮਹਿਕ ਕਾਰ ਵੀ ਆ, ਮੈਂ ਬੇਲੇ ਦੀ ਤਖਤੀ ਦਾ ਮੂੰਹ ਮੱਥਾ ਨਕਸ਼ ਨੁਹਾਰ ਵੀ ਆ, ਕੱਲ ਵੀ ਮੈਂ ਸਾਂ ਅੱਜ ਵੀ ਮੈਂ ਆ ਆਵਣ ਵਾਲਾ ਕੱਲ ਵੀ ਮੈਂ, ਸੌਦਾ ਮੇਰੇ ਨਾਲ ਮੁਕਾ ਲੋ ਵਕਤਾਂ ਦਾ ਬਾਜ਼ਾਰ ਵੀ ਆ, ਲੁਕਣ ਮਿੱਟੀ ਤੇ ਹੱਟ ਧਰਮੀ, ਲੁਕਣ ਮਿੱਟੀ ਤੇ ਹੱਡ ਧਰਮੀ, ਹੁਣ ਮੈਂ ਖੇਡਣ ਦੇਣੀ ਨਹੀਂ ਮੈਂ ਜ਼ੁਲਮਾਂ ਦੀ ਨਗਰੀ ਦੇ ਵਿੱਚ ਅਮਨ ਦਾ ਇੱਕ ਅਵਤਾਰ ਵੀ ਆ। ਇਸ ਦੁਨੀਆ ਦੇ ਮਹਿਲ ਮਨਾਰੇ ਬਾਗ ਬਗੀਚੇ ਮੇਰੇ ਲਈ, ਦੁੱਖ ਵੀ ਮੇਰੇ ਸੁਖ ਵੀ ਮੇਰੇ, ਅਮਨਾ ਦਾ ਕਿਰਦਾਰ ਵੀ ਆ। ਅੱਗ ਦੇ ਵਿਚ ਵੀ ਮੈਂ ਕੁੱਦਿਆ ਸਾਂ, ਧੌਣ ਤੇ ਛੁਰੀ ਫਰਾਈ ਸੀ, ਨੇਜੇ ਤੇ ਸਿਰ ਮੈਂ ਹੀ ਧਰਿਆ, ਜੰਨਤ ਦਾ ਸਰਦਾਰ ਵੀ ਆ। ਸੂਲੀ ਤੇ ਵੀ ਮੈਂ ਹੀ ਚੜਿਆ, ਆਪਣੀ ਖੱਲ ਵੀ ਆਪ ਲਹਾਈ, ਜਿਹੜਾ ਲੱਥ ਕੇ ਵੀ ਨਾ ਝੁਕਿਆ, ਉਸ ਸਿਰ ਦੀ ਦਸਤਾਰ ਵੀ ਆ। ਇਸ ਦੁਨੀਆ ਵਿਚ ਪਹਿਲਾਂ ਵਾਸੀ ਵੀ ਆਜ਼ਾਦ ਤੇ ਮੈਂ ਹੀ ਹਾਂ, ਅਰਸ਼ ਤੇ ਅੱਜ ਵੀ ਜਿਸਦੀ ਚਰਚਾ, ਮੈਂ ਉਹ ਮੈਂ ਅਮਾਰ ਵੀ ਆ। ਜੀ ਹਾਂ ਦੋਸਤੋ, ਇਹ ਸੀ ਇੱਕ ਸ਼ੇਅਰ ਜਿਹੜਾ ਖਲੀਲ ਆਜ਼ਾਦ ਜੀ ਹੁਣਾਂ ਦਾ, ਜਿਹੜਾ ਕਿ ਮੈਨੂੰ ਬਹੁਤ ਪਸੰਦ ਆਇਆ ਤੇ ਮੈਂ ਸੋਚਿਆ ਸੀ ਮੈਂ ਅੱਜ ਤੁਹਾਡੇ ਨਾਲ ਇਹਨਾਂ ਦੀ ਸਾਂਝ ਪਾਵਾਂ। ਉਹਨਾਂ ਦੀਆਂ ਲਿਖਤਾਂ ਬਹੁਤ ਸੋਹਣੀਆਂ ਨੇ ਔਰ ਬਹੁਤ ਦਿਲ ਨੂੰ ਟੁੰਬਣ ਵਾਲੇ ਉਹਨਾਂ ਦੇ ਸ਼ੇਅਰ ਨੇ। ਸੋ ਸਾਨੂੰ ਇਸ ਖੁਸ਼ੀ ਦਾ ਮਾਣ ਆ ਕਿ ਸਾਡੀ ਪੰਜਾਬੀ ਸਾਹਿਤ ਦੀ ਝੋਲੀ ਦੇ ਵਿਚ ਸਾਹਿਤਕਾਰ ਹਰ ਰੋਜ਼ ਲਿਖਤਾਂ ਦਾ ਵਾਧਾ ਕਰ ਰਹੇ ਨੇ, ਲਿਖਤਾਂ ਪਾ ਰਹੇ ਨੇ, ਨਵੇਕਲੀਆਂ ਲਿਖਤਾਂ ਤੇ ਪੁਰਾਤਨ ਅੱਖਰਾਂ ਦੀਆਂ ਲਿਖਤਾਂ ਵੀ ਤੇ ਨਵੇਂ ਅੱਖਰਾਂ ਦੀਆਂ ਲਿਖਤਾਂ ਵੀ। ਸੋ ਸਾਡੇ ਕੋਲ ਦੋਨੇ ਅੱਖਰਾਂ ਦੇ ਸੁਮੇਲ ਦੀਆਂ ਕਵਿਤਾਵਾਂ, ਕਹਾਣੀਆਂ, ਸੋ ਜਿਹੜੇ ਸ਼ਬਦ ਜੋੜ ਲਿਖਤਾਂ ਸਾਹਿਤ ਦੀ ਝੋਲੀ ਦੇ ਵਿਚ ਪੈ ਰਹੀਆਂ, ਵਾਧਾ ਹੋ ਰਿਹਾ। ਇਸ ਗੱਲ ਦੀ ਸਾਨੂੰ ਉਮੀਦ ਵੀ ਆ ਤੇ ਚੜ੍ਹਦੀ ਕਲਾ ਵਾਲੀ ਸੋਚ ਵੀ ਆ ਕਿ ਸਾਡੇ ਸਾਹਿਤ ਦੇ ਵਿਚ ਵਾਧਾ ਹੋ ਰਿਹਾ। ਹਾਂ, ਸਾਨੂੰ ਜ਼ਰੂਰਤ ਹੈ ਆਪਣੀ ਮਾਂ ਬੋਲੀ ਨੂੰ ਜ਼ਿਆਦਾ ਤੋਂ ਜ਼ਿਆਦਾ ਬੋਲਣਾ, ਆਪਣੀ ਮਾਂ ਬੋਲੀ ਨੂੰ ਆਪਣੇ ਬੱਚਿਆਂ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਬੋਲਣਾ, ਆਪਣੇ ਆਪ ਚ ਅਸੀਂ ਬੋਲਣਾ, ਜਿੱਥੇ ਸਾਨੂੰ ਜ਼ਰੂਰਤ ਨਹੀਂ ਬੋਲਣ ਦੀ ਦੂਸਰੀ ਭਾਸ਼ਾ ਤੇ ਅਸੀਂ ਕੋਸ਼ਿਸ਼ ਕਰੀਏ ਆਪਣਿਆਂ ਦੇ ਨਾਲ ਆਪਣੀ ਬੋਲੀ ਪੰਜਾਬੀ ਬੋਲੀਏ, ਪੰਜਾਬੀ ਬੋਲੀ ਦੇ ਨੂੰ ਲਿਖੀਏ, ਪੰਜਾਬੀ ਬੋਲੀ ਨੂੰ ਜਦੋਂ ਅਸੀਂ ਲਿਖਾਂਗੇ ਇੱਕ ਤਾਂ ਸਾਡੀ ਜਿਹੜੀ ਸਾਡੇ ਸ਼ਬਦਾਂ ਦੀ ਸਾਡੀ ਲਿਖਾਈ ਚ ਉਹਦੀ ਸੋਧ ਹੋਵੇਗੀ, ਦੂਸਰੀ ਸਾਡੀ ਬੋਲੀ ਨੂੰ ਓਨੇ ਹੀ ਜ਼ਿਆਦਾ ਉਸ ਦੇ ਨਾਲ ਜੁੜਨਗੇ, ਸਾਡੇ ਲਿਖਾਰੀ ਜ਼ਿਆਦਾ ਜੁੜਨਗੇ ਜਦੋਂ ਸਾਨੂੰ ਜ਼ਰੂਰਤ ਹੋਵੇਗੀ ਦੂਸਰੀ ਬੋਲੀ ਬੋਲਣ ਦੀ, ਜਿੱਥੇ ਸਾਨੂੰ ਜ਼ਰੂਰਤ ਲੱਗਦੀ ਆ ਕਿ ਇਸ ਤੋਂ ਸਾਡੀ ਪੰਜਾਬੀ ਬੋਲੀ ਦੇ ਨਾਲ ਇੱਥੇ ਗੁਜ਼ਾਰਾ ਨਹੀਂ ਚੱਲਦਾ। ਸੋ ਇਸੇ ਕਰਕੇ ਅਸੀਂ ਦੂਸਰੀਆਂ ਮੁਲਕ ਦੀਆਂ ਬੋਲੀਆਂ ਸਿੱਖੀਆਂ ਹੋਈਆਂ ਨੇ ਕਿ ਅਸੀਂ ਗੁਜ਼ਾਰਾ ਉਹਨਾਂ ਬੋਲੀਆਂ ਨੂੰ ਬੋਲ ਕੇ ਚਲਾ ਸਕੀਏ। ਇੰਗਲਿਸ਼ ਤੁਸੀਂ ਬੋਲਦੇ ਹੋ, ਜਰਮਨ, ਇਟਾਲੀਅਨ, ਫਰੈਂਚ ਬੋਲੀ, ਜੋ ਵੀ ਤੁਸੀਂ ਸਪੈਨਿਸ਼ ਬੋਲੀ, ਜੋ ਵੀ ਤੁਸੀਂ ਬੋਲਦੇ ਹੋ, ਇਸ ਬੋਲੀ ਨੂੰ ਬੋਲੋ, ਇਸ ਨੂੰ ਹੋਰ ਵਧੀਆ ਤਰੀਕੇ ਨਾਲ ਬੋਲੋ, ਇਸ ਨੂੰ ਹੋਰ ਸੋਧ ਕੇ ਬੋਲੋ, ਸੋਧ ਕੇ ਲਿਖੋ। ਜਿੰਨਾ ਅਸੀਂ ਸਪਸ਼ਟ ਤੇ ਵਧੀਆ ਬੋਲਾਂਗੇ ਲਿਖਾਂਗੇ ਤੇ ਓਨੀ ਹੀ ਸਾਡੀ ਸਪਸ਼ਟ ਤੇ ਸਾਫ਼ ਬੋਲੀ ਦੂਸਰੇ ਨੂੰ ਸਮਝ ਆਏਗੀ, ਉਸ ਦੇ ਸ਼ਬਦਾਂ ਦਾ ਸਾਡੇ ਕਹਿਣ ਦਾ ਮਤਲਬ ਉਹਨਾਂ ਨੂੰ ਸਮਝ ਆਵੇਗਾ। ਪਰ ਮੈਂ ਇਹੀ ਕਹਿੰਦੀ ਹਾਂ ਕਿ ਜਿੱਥੇ ਸਾਨੂੰ ਜ਼ਰੂਰਤ ਨਹੀਂ ਹੈਗੀ ਬੋਲੀ ਬੋਲਣ ਦੀ, ਜ਼ਰੂਰਤ ਨਹੀਂ ਉਸ ਬੋਲੀ ਤੋਂ ਬਗੈਰ ਸਾਡਾ ਜਦੋਂ ਗੁਜ਼ਾਰਾ ਹੁੰਦਾ ਤੇ ਫਿਰ ਜ਼ਰੂਰੀ ਆ ਕਿ ਅਸੀਂ ਆਪਣੀ ਬੋਲੀ ਬੋਲੀਏ। ਕਈ ਲੋਕ ਆਪਣੇ ਲੋਕਾਂ ਦੇ ਨਾਲ ਹੀ ਆਪਣੀ ਇੰਗਲਿਸ਼ ਬੋਲੀ ਬੋਲਣੀ ਸ਼ੁਰੂ ਕਰ ਦਿੰਦੇ ਆ, ਠੀਕ ਹੈ, ਮੋਰੇ ਉਸ ਤਰ੍ਹਾਂ ਦਾ ਜਵਾਬ ਇੰਗਲਿਸ਼ ਦੇ ਵਿਚ ਦਿੱਤਾ ਜਾਂਦਾ, ਪਰ ਜ਼ਰੂਰਤ ਨਹੀਂ ਕਿ ਅਸੀਂ ਆਪਣੀ ਹੀ ਬੋਲੀ ਨੂੰ ਦੂਸਰੀ ਬੇਗਾਨੀ ਭਾਸ਼ਾ ਦੀ ਜਵਾਨ ਵਰਤ ਕੇ ਅਸੀਂ ਉਹਨੂੰ ਬੋਲੀਏ। ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ ਜਿਸ ਨੂੰ ਕੋਸ਼ਿਸ਼ ਕੀਤਾ ਮੈਂ ਪੇਸ਼ ਕਰਨ ਦੇ। ਸੋ ਅਖੀਰ ਦੇ ਵਿਚ ਫਿਰ ਸਾਰਿਆਂ ਨੂੰ ਸ਼ੁਭ ਕਾਮਨਾਵਾਂ, ਜਿਹੜੇ ਜਿਹੜੇ ਨੇ ਕੱਲ ਵਿਸਾਖੀ ਮਨਾਈ ਹੈ ਤੇ ਉਹਨਾਂ ਦੀਆਂ ਖੁਸ਼ੀਆਂ ਅੱਜ ਤੱਕ ਵੀ ਚੱਲ ਰਹੀਆਂ, ਵਿਸਾਖੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ, ਨਵਰਾਤਰੇ ਜਿਹੜੇ ਵੀ ਰੱਖ ਰਹੇ ਨੇ ਸਾਡੇ ਹਿੰਦੂ ਪਰਿਵਾਰ, ਸਾਡੇ ਹਿੰਦੂ ਭੈਣ ਭਰਾ, ਉਹਨਾਂ ਨੂੰ ਨਵਰਾਤਰੇ ਦੀਆਂ ਬਹੁਤ ਬਹੁਤ ਖੁਸ਼ੀਆਂ, ਪ੍ਰਾਰਥਨਾਵਾਂ, ਅਰਦਾਸਾਂ ਉਹਨਾਂ ਦੇ ਲਈ। ਰਮਜ਼ਾਨ ਦਾ ਮਹੀਨਾ ਚੱਲ ਰਿਹਾ, ਜਿਹੜੇ ਜਿਹੜੇ ਰਮਜ਼ਾਨ ਮਹੀਨਾ ਦੇ ਵਿਚ ਆਪਣੇ ਰੋਜ਼ੇ ਰੱਖ ਰਹੇ ਨੇ, ਰਮਜ਼ਾਨ ਮੁਬਾਰਕ ਹੋਵੇ, ਪਰਮਾਤਮਾ ਹਰ ਕਿਸੇ ਦੀਆਂ ਮਨੋਕਾਮਨਾ ਪੂਰੀਆਂ ਕਰੇ, ਜੋ ਜੋ ਲੋਕ ਬਿਮਾਰ ਪਏ ਨੇ ਉਹਨਾਂ ਨੂੰ ਤੰਦਰੁਸਤੀਆਂ ਦੇਵੇ, ਆਪਣੇ ਘਰਾਂ ਦੇ ਵਿਚ ਉਹ ਵਾਪਸ ਆਪਣੇ ਆਉਣ ਤੇ ਆਪਣੇ ਪਰਿਵਾਰ ਦੇ ਨਾਲ ਹੱਸਣ ਖੇਡਣ ਬੈਠਣ। ਸਾਡਾ ਰਸਤਾ ਇਸ ਤਰ੍ਹਾਂ ਦਾ ਪਰਮਾਤਮਾ ਚੁਣੇ, ਜਿਸ ਰਸਤੇ ਤੇ ਸਾਨੂੰ ਜਾਂਦਿਆਂ ਕਦੇ ਡਰ ਤੇ ਖੌਫ ਨਾ ਆਵੇ ਤੇ ਉਹ ਰਸਤਾ ਸਾਡਾ ਕਾਮਯਾਬੀ ਵਾਲਾ ਹੋਵੇ। ਇਹ ਪਰਮਾਤਮਾ ਸਾਨੂੰ ਉਸ ਇਨਸਾਨ ਦੇ ਨਾਲ ਮਿਲਾ, ਜਿਸ ਇਨਸਾਨ ਦੇ ਨਾਲ ਉਹ ਆਪ ਚਾਹੁੰਦਾ ਕਿ ਅਸੀਂ ਉਸ ਇਨਸਾਨ ਨੂੰ ਮਿਲੀਏ। ਸੋ ਅਸੀਂ ਜੋ ਵੀ ਕੰਮ ਕਾਰਜ ਕਰੀਏ ਇਮਾਨਦਾਰੀ ਦੇ ਨਾਲ ਕਰੀਏ, ਦਿਲ ਤੋਂ ਕਰੀਏ, ਰੂਹ ਤੋਂ ਕਰੀਏ, ਕਿਉਂਕਿ ਦਿਲ ਤੋਂ ਰੂਹ ਤੋਂ ਕੀਤੇ ਕੰਮ ਹਮੇਸ਼ਾ ਕਾਮਯਾਬ ਹੁੰਦੇ ਆ, ਬਰਕਤਾਂ ਵਾਲੇ ਹੁੰਦੇ ਆ ਤੇ ਇਸ ਦੇ ਵਿਚ ਸਾਡਾ ਰੱਬ ਸਾਡਾ ਸੋਹਣਾ ਮਹਿਬੂਬ ਖੁਸ਼ ਹੁੰਦਾ। ਸਾਡਾ ਇਕੋ ਇਕ ਜ਼ਿੰਦਗੀ ਦਾ ਮਕਸਦ ਹੁੰਦਾ ਆਪਣੇ ਮਹਿਬੂਬ ਨੂੰ ਖੁਸ਼ ਕਰਨਾ, ਆਪਣੇ ਪਿਆਰੇ ਨੂੰ ਖੁਸ਼ ਕਰਨਾ, ਆਪਣੇ ਪ੍ਰੀਤਮ ਪਿਆਰੇ ਨੂੰ ਖੁਸ਼ ਕਰਨਾ। ਜੇ ਸਿਰ ਲਗਨ ਦੇ ਨਾਲ ਅਸੀਂ ਆਪਣਾ ਕੋਈ ਵੀ ਕਾਰਜ ਕਰਾਂਗੇ, ਉਸ ਲਗਨ ਨੂੰ ਦੇਖਦਿਆਂ ਸਾਡਾ ਮਹਿਬੂਬ, ਸਾਡਾ ਪਿਆਰਾ, ਸਾਡਾ ਰੱਬ ਖੁਸ਼ ਹੋਵੇਗਾ ਤੇ ਉਸ ਉਹ ਕੰਮ ਦਾ ਸਿਰੇ ਚੜਨਾ, ਨਿਪਰੇ ਚੜਨਾ ਤੇ ਉਹਨੂੰ ਕਾਮਯਾਬੀ ਮਿਲਣੀ ਫਿਰ ਲਾਜ਼ਮ ਹੋ ਜਾਂਦੀ ਹੈ। ਸੋ ਦੋਸਤੋ, ਤੁਸੀਂ ਜਿੱਥੇ ਵੀ ਕਿਤੇ ਰਹਿੰਦੇ ਹੋ ਖੁਸ਼ ਰਿਹਾ ਕਰੋ, ਤੰਦਰੁਸਤੀ ਵਾਲਾ ਮਾਹੌਲ ਬਣਾਈ ਰੱਖਿਆ ਕਰੋ, ਆਪਣੇ ਆਲੇ ਦੁਆਲੇ ਚੰਗਾ ਖਾਇਆ ਕਰੋ, ਚੰਗਾ ਪੀਆ ਕਰੋ, ਚੰਗਾ ਪਹਿਨਿਆ ਕਰੋ, ਚੰਗੀ ਸੋਚ ਰੱਖਿਆ ਕਰੋ, ਪੋਜ਼ਿਟਿਵ ਸੋਚ ਰੱਖਿਆ ਕਰੋ। ਮਾਹੌਲ ਅੱਜ ਦੇ ਟਾਈਮ ਦੇ ਵਿਚ ਵਾਲਾ ਵਧੀਆ ਨਹੀਂ ਚੱਲ ਰਿਹਾ ਹੈਗਾ, ਲਾਕਡਾਊਨ ਲੱਗ ਰਿਹਾ, ਕਦੇ ਖੁੱਲ ਰਿਹਾ। ਕਿਸਾਨ ਅੰਦੋਲਨ ਜਿੱਥੇ ਸਾਡਾ ਸੰਘਰਸ਼ਾਂ ਦਾ ਜਿੱਥੇ ਜੋਸ਼ ਹੈਗਾ, ਉੱਥੇ ਉੱਥੇ ਕਦੇ ਕਦੇ ਮਨ ਉਦਾਸ ਵੀ ਹੋ ਜਾਂਦਾ ਕਿ ਹੋਰ ਕਿੰਨੀ ਦੇਰ ਚੱਲੇਗਾ। ਸਾਡਾ ਧਿਆਨ, ਸਾਡੇ ਖਿਆਲ ਉਸ ਅੰਦੋਲਨ ਦੇ ਨਾਲ ਹੀ ਜੁੜੇ ਹੋਏ ਨੇ। ਸੋ ਉਸ ਅੰਦੋਲਨ ਦੇ ਲਈ, ਉਸ ਦੇ ਵਿਚ ਸਾਡੇ ਪੁਰਖੇ, ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ, ਸਾਡੀ ਨਵੀਂ ਪੀੜੀ ਬੈਠੀ ਹੋਈ ਹੈ। ਉਸ ਅੰਦੋਲਨ ਦੀਆਂ ਕਾਫੀ ਉਸ ਵਿਚ ਸ਼ਹੀਦੀਆਂ ਸ਼ਾਮਲ ਨੇ, ਸਾਡੇ ਜਵਾਨ ਬੱਚੇ ਉਸ ਅੰਦੋਲਨ ਦੀ ਭੇਂਟ ਚੜੇ ਨੇ, ਔਰ ਕਈ ਅਣਆਈ ਮੌਤਾਂ ਹੋਈਆਂ ਜਿਨ੍ਹਾਂ ਨੂੰ ਅਸੀਂ ਨਹੀਂ ਭੁੱਲ ਸਕਦੇ। ਸੋ ਅੱਜ ਦਾ ਕਿਸਾਨ ਦਿੱਲੀ ਧਰਨੇ ਤੇ ਬੈਠਾ ਇਕ ਨਵਾਂ ਇਤਿਹਾਸ ਰਚ ਰਿਹਾ, ਇਕ ਨਵਾਂ ਇਤਿਹਾਸ ਸਿਰਜ ਰਿਹਾ, ਜਿੱਥੇ ਉਹ ਪੁਰਾਣੀਆਂ ਪਿਰਤਾਂ ਨੂੰ, ਰੀਤਾਂ ਨੂੰ, ਕਾਨੂੰਨਾਂ ਨੂੰ ਔਰ ਪੁਰਾਣੇ ਖਿਆਲਾਂ ਨੂੰ ਤੋੜ ਰਿਹਾ, ਉਥੇ ਨਵਾਂ ਇਤਿਹਾਸ ਵੀ ਸਿਰਜ ਰਿਹਾ ਹੈਗਾ। ਸੋ ਦੋਸਤੋ, ਬਹੁਤ ਸਾਰਾ ਪਿਆਰ, ਦੁਆਵਾਂ ਤੁਹਾਡੇ ਲਈ ਤੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ ਤੇ ਹਮੇਸ਼ਾ ਦੀ ਤਰ੍ਹਾਂ ਇਹੀ ਕਵਾਂਗੀ ਕਿ ਤੁਸੀਂ ਰੱਖਿਓ ਆਪਣਾ ਖਿਆਲ, ਅਸੀਂ ਰੱਖਾਂਗੇ ਆਪਣਾ ਖਿਆਲ, ਖਿਆਲਾਂ ਖਿਆਲਾਂ ਦੇ ਵਿਚ ਰੱਖਾਂਗੇ ਅਸੀਂ ਇਕ ਦੂਜੇ ਦਾ ਖਿਆਲ ਤੇ ਬਸ ਫਿਰ ਆਉਣ ਵਾਲੇ ਸਮੇਂ ਦੇ ਵਿਚ ਕਰਦੇ ਹਾਂ ਇਕ ਦੂਜੇ ਨੂੰ ਮਿਲਣ ਦਾ ਫਿਰ ਇੰਤਜ਼ਾਰ। ਅਗਲੇ ਹਫਤੇ ਇਸੇ ਥਾਂ ਤੇ, ਇਸੇ ਜਗ੍ਹਾ ਤੇ, ਇਸੇ ਰੇਡੀਓ ਸਟੇਸ਼ਨ ਤੇ ਇਸੇ ਟਾਈਮ ਤੇ ਦੁਬਾਰਾ ਫਿਰ ਮਿਲਦੇ ਹਾਂ। ਤਦ ਤੱਕ ਸ਼ਬਾ ਖੈਰ, ਜ਼ਿੰਦਗੀ ਜ਼ਿੰਦਾਬਾਦ।
ਮਨ ਮੇਰੇ ਗੁਰ ਕੀ ਸਿੱਖ ਸੁਣੀ ਜੈ, ਹਰਿ ਕਾ ਨਾਮ ਸਦਾ ਸੁਖ ਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਭਾਵ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
I can't believe that it's real. I can't believe that it's happening.
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਦਿਲਬਰ ਦੇ ਦਿਲ ਵਿੱਚੋਂ ਬੇਪਰਵਾਹ, ਦਿਲਬਰ ਦੇ ਦਿਲ ਵਿੱਚੋਂ ਤਰਸ ਜ਼ਰਾ, ਇੱਕੋ ਦਿਲ ਸੀ ਉਹ ਤੜੜੀ ਦਾ, ਚੱਕ ਗਠੜੀ ਵਿੱਚ ਪਾਇਆ। ਗੁੰਮ ਸੁਮ ਗੁੰਮ ਸੁਮ ਪਿਆਰ
ਦਾ ਮੌਸਮ ਅੱਜ ਨਾ ਦਰਦੇ ਜਗਾਵੀਂ
ਹਲਕੀ ਹਲਕੀ ਬਰਸੇ ਬਦਲੀ ਸਜਣਾ
ਇਸ਼ਕ ਜਗਾ ਕੇ ਗਲ ਨਾਲ ਲਾ ਕੇ ਹੁਣ ਨਾ ਨਜ਼ਰ ਚੁਰਾਵੀ ਗੁੰਮਸੁੰ ਗੁੰਮਸੁੰ ਪਿਆਰ ਦਾ ਮੌਸਮ ਅੱਜ ਦਾ ਦਰਦ ਜਗਾ ਨਿਸ਼ਾਨੀਆਂ ਸੱਜਣਾ ਬਾਹਰ ਦਾਨੀ ਕਿਤੇ ਇੱਕ ਰਾਰ ਦਾਨੀ ਸੱਚੇ ਪੁੱਛੇ ਪਿਆਰ ਦਾਨੀ ਤੈਨੂੰ ਮਜ਼ਾ ਮਾਰਦਾ ਨੀ ਮੌਸਮ ਬਾਹਰ ਦਾਨੀ ਕਿਤੇ ਇੱਕ ਰਾਰ ਦਾਨੀ ਸੱਚੇ ਪੁੱਛੇ ਪਿਆਰ ਦਾਨੀ ਤੈਨੂੰ ਮਜ਼ਾ ਮਾਰਦਾ ਰਫਤਾ ਰਫਤਾ ਜੋਬਨ ਟਲ ਜਾਏ ਮੁਖ ਤੋਂ ਘੁੰਗਟ ਹਟਾਵੀ ਗੁੰਮਸੁੰ ਗੁੰਮਸੁੰ ਪਿਆਰ ਦਾ ਮੌਸਮ ਅੱਜ ਦਾ ਦਰਦ ਜਗਾਵੀ
ਹਲਕੀ ਹਲਕੀ ਬਰਸੇ ਬਦਲੀ ਸਜਣਾ
ਹਰਮਨ ਰੇਡੀਓ ਪੰਜਾਬੀਆਂ ਦਾ ਮਨਪਸੰਦ ਰੇਡੀਓ। ਦੋਸਤੋ, ਮੇਰਾ ਨਾਮ ਅੰਜੂਜੀਤ ਸ਼ਰਮਾ ਤੇ ਮੈਂ ਹਰ ਵੀਰਵਾਰ ਤੁਹਾਡੇ ਲਈ ਖੁਸ਼ੀਆਂ, ਖੇੜਿਆਂ ਤੇ ਸਕਾਰਾਤਮਕ ਸੋਚ ਭਰਿਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਕਰਾਂਗੀ। ਸੁਣਨ ਦਾ ਸਮਾਂ ਸਿਡਨੀ ਟਾਈਮ ਸਵੇਰੇ 8 ਤੋਂ 10 ਵਜੇ, ਯੂਰਪ ਟਾਈਮ ਰਾਤ ਦੇ 11 ਵਜੇ ਤੇ ਕੈਨੇਡਾ ਸਰੀ ਟਾਈਮ 2:30 ਵਜੇ ਦੁਪਹਿਰ। ਸੋ ਸੁਣਨਾ ਨਾ ਭੁੱਲਣਾ ਹਰ ਵੀਰਵਾਰ ਹਰਮਨ ਰੇਡੀਓ ਤੇ ਅੰਜੂਜੀਤ ਸ਼ਰਮਾ ਦੇ ਨਾਲ।
ਫੁਲਕਾਰੀਆਂ ਵੀ ਗਈਆਂ, ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ, ਰੇਸ਼ਮੀ ਦੁਪੱਟੇ ਡੋਰੇ ਜਾਲੀਆਂ ਵੀ ਗਈਆਂ, ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ। ਚੱਲ ਪੈ ਮਲੈਤੀ ਬਾਣੇ, ਹੋ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਗਰੂ ਜਾਣੇ, ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਗਰੂ ਜਾਣੇ, ਕੀ ਬਣੂ ਦੁਨੀਆਂ ਦਾ ਹੈ। ਮਟਕਾ ਖੂਹੀ ਦੇ ਪਾਣੀ ਦਾ ਸਾਬ ਕਿਹੜਾ ਚੱਲੇ ਤੇਰੀ ਜਵਾਨੀ ਦਾ, ਜਿਹੜੇ ਪੱਤ ਜਾਵੇ ਧੁਮਕਾਰਾਂ ਪੈਂਦੀਆਂ, ਨੀ ਅੱਡੀ ਨਾਲ ਤੇਰੀਆਂ ਪੰਜੇਬਾਂ ਖੈਂਦੀਆਂ, ਵੱਡੀ ਗੇ ਮਜਾ ਦੇਣੇ ਮਜਾਜ ਭੁੱਲ ਗਈ, ਗਿੱਧਿਆਂ ਦੀ ਰਾਣੀ ਫੈਸ਼ਨਾਂ ਚ ਰੁੱਲ ਗਈ, ਸੁਣ ਜੇ ਗਾਏ ਵੀ ਗਾਣੇ, ਹੋ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਗਰੂ ਜਾਣੇ, ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਗਰੂ ਜਾਣੇ, ਕੀ ਬਣੂ ਦੁਨੀਆਂ ਦਾ ਏ। ਮੁੰਡੇ ਵੀ ਬੇਚਾਰੇ ਕਿਹੜੀ ਗੱਲੋਂ ਕੱਟ ਨੇ, ਹਰ ਵੇਲੇ ਚੜਦੇ ਮੁੱਛਾਂ ਨੂੰ ਵੱਟਨੇ, ਮੁੱਕਿਆ ਸਿਆਪਾ ਬਾਉਣੀਆਂ ਜ਼ਮੀਨਾਂ ਦਾ, ਮੁੱਛਾਂ ਉੱਤੇ ਜ਼ੋਰ ਵੱਡਿਆਂ ਸ਼ੁਕੀਨਾਂ ਦਾ, ਬਾਪੂ ਫਿਰ ਖੇਤਾਂ ਵਿੱਚ ਨੱਕੇ ਮੋੜਦਾ, ਮੁੰਡਾ ਪੜੇ ਕਾਲਜ ਡੱਕਾ ਨੀ ਤੋੜਦਾ, ਚੰਗੀਆਂ ਪੜ੍ਹਾਈਆਂ ਟੋਰਾ ਫੇਰਾ ਮਿੱਤਰੋ, ਬੱਸ ਦੋਵਾਂ ਥਾਵਾਂ ਉੱਤੇ ਡੇਰਾ ਮਿੱਤਰੋ, ਯਾ ਠੇਕੇ ਯਾ ਠਾਣੇ, ਹੋ ਕੀ ਬਣੂ ਦੁਨੀਆਂ ਦਾ ਵਾਗਰੂ ਜਾਣੇ, ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਗਰੂ ਜਾਣੇ, ਕੀ ਬਣੂ ਦੁਨੀਆਂ ਦਾ ਏ। ਹੈਲੋ 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 ਥੈਂਕ ਯੂ ਕਰਨ ਨੱਡੀਆਂ, ਆ ਗਈਆਂ ਬੱਲੇ ਤੋਂ ਅੰਗਰੇਜ਼ ਵੱਡੀਆਂ, ਆਈ ਡੋਂਟ ਲਾਈਕ ਦੀ ਪੰਜਾਬੀ ਹਿੰਦੀ ਨੂੰ, ਸ਼ਰਮ ਨੀ ਆਉਂਦੀ ਸਾਨੂੰ ਗਾਲਾਂ ਦਿੰਦੀ ਨੂੰ, ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ, ਪਰ ਪੱਕੀ ਵੇਖ ਕੇ ਕੱਚੀ ਨੀ ਚਾਹੀਦੀ, ਡਿਸਕੋ ਦੀਵਾਨੀਏ ਨੰਗੇ ਕੱਜਨੀ, ਲੋਕੀ ਤੇਰਾ ਵੇਖਦੇ ਤਮਾਸ਼ਾ ਅੱਜ ਨੀ, ਤੂੰ ਰੰਗ ਰਲੀਆਂ ਮਾਰੇ, ਹੋ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਗਰੂ ਜਾਣੇ, ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਗਰੂ ਜਾਣੇ, ਕੀ ਬਣੂ ਦੁਨੀਆਂ ਦਾ ਏ। ਨਸ਼ਿਆਂ ਨੇ ਪੱਟ ਤੇ ਪੰਜਾਬੀ ਗੱਭਰੂ, ਧੜਕਣ ਹੱਡੀਆਂ ਵਜਾਉਣ ਡਮਰੂ, ਬੋਲਦੇ ਗਰੇਬੀ ਨੂੰ ਪੰਜਾਬੀ ਭੁੱਲ ਗਏ, ਜੱਤੀ ਦੇ ਪਿਆ